ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰ ਵੇਖ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਏ ਆਪੇ ਕਰ ਵੇਖ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲੋ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਅੱਜ ਅਸੀਂ ਬੈਠੇ ਹਾਂ ਪਾਤਸ਼ਾਹ ਦੀ ਗੋਦ ਚ ਪਾਤਸ਼ਾਹ ਨੂੰ ਸੁਣਨ ਵਾਸਤੇ ਵੱਡੇ ਪਾਗਾਂ ਵਾਲੇ ਆ, ਸੁਣਨ ਦਾ ਸੁਭਾਗ, ਕਥਨ ਕਰਨ ਦਾ ਸੁਭਾਗ ਇਹ ਗੁਰੂ ਪਿਆਰਿਓ ਹਰ ਕਿਸੇ ਨੂੰ ਨਹੀਂ ਮਿਲਿਆ ਕਰਦਾ, ਬਿਰਲੇ ਹੁੰਦੇ ਨੇ। ਅਸੀਂ ਉਹਨਾਂ ਬਿਰਲਿਆਂ ਚੋਂ ਹਾਂ ਤੇ ਸੁਣ ਕੇ ਕੱਥ ਕੇ ਮੰਨਣ ਦਾ ਸੁਭਾਗ ਇਹ ਵਿਰਲਿਆਂ ਚੋਂ ਵਿਰਲਿਆਂ ਨੂੰ ਹੁੰਦਾ ਹੈ। ਯਤਨ ਕਰਨਾ ਚਾਹੀਦਾ ਹੈ ਜੋ ਸੁਣੀਏ ਜੋ ਸਮਝੀਏ ਉਸਦਾ ਮਨਨ ਕਰਨ ਦਾ ਯਤਨ ਕਰੀਏ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੋ ਮਹਾਨ ਪਾਵਨ ਪਵਿੱਤਰ ਅਸਥਾਨ ਹੈ, ਮੁਕੱਦਸ ਅਸਥਾਨ ਹੈ, ਉੱਥੋਂ ਜੋ ਹੁਕਮ ਸਾਡੀ ਝੋਲੀ ਪਿਆ उसी हुक्म दी विचार अज आप सारे अकाल पुरख वालों बख्शिश की हुई तुच्छ बुद्धि अनुसार निश्चित किते समय के दायरे च रह के सांझी करनी है। जड़ा वाक है ये दीन दुनिया दे वाली धन धन साहिब श्री गुरु नानक देव जी महाराज जी दे मुखारबिंद तो उचारण होया है तनासरी राग दे विच। यो समझ लो कि अज असी श्री गुरु नानक देव जी महाराज नू सुनना और समझना कि भागा वाले हैं सिख कि सानू अज भी अपने प्यारे गुरु साहबान नू सुनन दा मौका मिलता है बाणी दे राही बाणी दे जरिए जिथे असी अपनी विथ्या अरदास दे राही गुरु अगे रखते हैं अपनी भावना असी अरदास दे राही गुरु अगे रखते हैं उथे असी गुरु की गल गुरु की बाणी के राही सुन रहे हैं। सिखां दा ते गुरु का संवाद सतसंगत च हुंदा है। संवाद कह लो गलबात कह लो ये नहीं कि पुराने वेलियां दे विच जो गुरु साहब पंज भौतक तन च मौजूद हुंदे सी उदों सिख गुरु कोले बैठदे सी गुरु नूं कहिंदे सी गुरु दी सुणदे सी। अज भी गुरु प्यारियों सिख गुरु कोल बहिंदे आ गुरु नूं कहिंदे आ ते गुरु दी सुणदे आ ते वड्डे पर उपकार ने साडे ते साडे गुरु साहिबान और खास तौर दे उत्ते धन गुरु गोबिंद सिंह महाराज जिन्हां ने सानू ये आदेश कीता हुक्म कीता ते उन्हां दा हुक्म असी दोहरे राही अरदास दे विच पढ़दे हां। आग्या पई अकाल की तबे चलायो पंथ सब सिखन को हुक्म है गुरु मान्यो ग्रंथ। नादेड़ साहब तखत श्री हजूर साहब सचखंड उत्थे धन गुरु गोबिंद सिंह पातशाह जी ने धन गुरु ग्रंथ साहिब सच्चे पातशाह नूं गुरियाई बख्शिश कीती। बड़ा वड्डा परोपकार बड़ा वड्डा परोपकार कि हुण शरीर पंथ च ते रूह ग्रंथ च शरीर पंथ है ते रूह ग्रंथ है जिन उसी सत्कार दे नाल श्री गुरु ग्रंथ साहिब जी आ और असी इस पावन बाणी नूं दसे पातशाहां दी आत्मक जोत भी आखदे दसे पातशाहां दी आत्मक जोत। सो अज धन गुरु नानक साहिब सच्चे पातशाह दा पावन शब्द है जिस नूं असी सुने हैं ये छंत है पंज चरणां दा तनासरी राग दे विच। आओ की आखदे ने सतगुरु धन गुरु नानक देव जी महाराज अपन मन बिरतियां एकागर करिए और गुरु के शब्द च ध्यान जोड़दे हां सारी संगत गज के आखो सतनाम श्री वाहिगुरु जी
सतनाम श्री वाहिगुरु साहिब जी तनासरी महला पहला जीवा तेरा नाए मन आनंद है जियो।
तनासरी राग दा नां है। महला पहला धन गुरु नानक साहिब सच्चे पातशाह दा शब्द है। सतगुरु जी सानू कहंदे ने कहंदे जीवा तेरा नाए संबोधन अकाल पुरख नूं समझाउंदे सानू कहिंदे हे अकाल पुरख जी हे परमेश्वर जी असी तेरे नाम दे आसरे ज्योने तेरे नाम दे आसरे ज्योने भाव तेरे आसरे ज्योने नाम ते नामी च भेद थोड़ी है फर्क थोड़ी तेरे आसरे ज्योने इस करके कोई चिंता नहीं है कोई फिक्र नहीं है क्यों क्योंकि मन आनंद है जीओ, मन दे विच आनंद है, आनंद है मन दे विच। क्यों आनंद है मन दे विच? क्यों चोरा नहीं है, क्यों फिक्र नहीं है? क्योंकि हे परमेश्वर, हे वाहेगुरु, असी तेरे नाम आसरे ज्यो रहे। साडे मन च आनंद नहीं है, सानू फिक्र ने, चोरे ने, क्यों है? क्योंकि असी जगत आसरे ज्यो रहे, असी जगत नू सहारा बनाया। किसी दी जमीन सहारा है, किसी दी जायदाद सहारा है, किसी दे दोस्त सहारा है, किसी दे मित्र सहारा है, किसी दे भरा सहारा है, किसी दे पुत सहारा है, किसी दी पत्नी, किसी दा पति, किसी दे किसी दियां धीआं सहारा है। तो ज्यों रहे, मैनू की फिक्र है, मेरे कोले जमीन बहुत है, मैनू की फिक्र है, मेरे कोले तां बहुत ज्यादा दोस्त ने, मेरे मित्र ने, मेरे तो जान छिड़कण वाले, मेरा परिवार मेरे नाल है। इसे करके चोरे है, फिक्र है, टेंशन है। ये जिन्हां नूं असीं सहारा देण वाले समझदे हां ना गुरु प्यारिओ, सानूं लगदा कि असीं इन्हां दे सहारे जिहड़े जगत पार कर जांगे, पर करदा कोई नहीं है। जे एक नहर दे विच दस बंदे डुबदे जांदे आ ने, ते दसे एक दूजे नूं इह समझ के फड़न दा यतन करदे आ, ओह कहिंदा मैं इहनूं फड़ लां ते बच जूंगा, ओह दूजा कहिंदा मैं इहनूं फड़ लां तां बच जूं, तीजा कहिंदा मैं ओहनूं फड़ लां तां बच जूंगा। सारे जिहड़े तरना नहीं जाणदे डुब रहे आ ना, ओह एक दूजे नूं फड़न दा यतन करदे आ, बचाउंदा कोई नहीं, बचदा कोई नहीं, सारे डुबदे आ, सारे डुबदे आ, क्योंकि सारे रुड़े जा रहे। असी अपने सजना मित्रां नूं सहारा समझदे हां, वी इह साडा सहारा, उह सानूं सहारा समझदे ने। असी परिवार नूं सहारा समझदे हां, परिवार सानूं सहारा समझदे, ते बचना बचाउणा कीने है? कौन बचदा है गुरु प्यारियो? इस करके धन गुरु नानक देव जी महाराज कहिंदे, हे अकाल पुरख, असी तां तेरे आसरे च आउने हां, तेरे नाम दे आसरे च आउने, इस करके कोई टेंशन नहीं, कोई फिक्र नहीं। जब जन्म साखियां पढ़िए ना, धन गुरु नानक साहब सच्चे पातशाह दा पावन इतिहास पढ़िए, ते उदो समझ लगती है कि जो उन्होंने बाणी च कहा है वाकई, उन्होंने इतिहास पढ़िया पता लगता है कि वह अकाल पुरख नूं इन्ना समर्पित सी, इन्ना समर्पित। जे भाई मरदाना जी ने कहना है, बाबा हुण आपां कित्थे जाणा है, कहिंदे मरदानिया जिथे करतार लै जाएगा। बाबा खाना कित्थों खाना है, रोटी कित्थों खानी है, कहिंदे मरदानिया जिथे करतार दे देगा। कोई फिक्र नहीं, कोई टेंशन नहीं। असीं जगत नूं सहारा समझदे हां, इस करके सानूं टेंशन है, आ किवें होऊगा, आओ किवें होऊगा, आ किवें होऊगा, आओ किवें होऊगा, तो उत्थे फिक्र ही कोई नहीं। कहिंदे देखी जो, अकाल पुरख है, परमेश्वर है। इस करके धन गुरु नानक देव जी महाराज कहिंदे ने, जीवा तेरा नाए मन आनंद है जीओ। हे परमेश्वर जी, असी तेरे नाम दे आसरे जिंदगी जिउने हैं, इसे करके साडे मन दे विच आनंद है, आनंद। आनंद भी गुरु प्यारी दो तरह दा हुंदा है, एक दुनियावी आनंद हुंदा है, दुनियावी आनंद, भुख लगी, रोटी मिल गई, खा के कहिंदा आनंद आ गया, फिर भुख लग जांदी, फिर भुख लग जाती, आनंद गायब हो जाता। राज दी भुख सी, राज मिल गया, कहिंदा भई आनंद आ गया, वो राज चला जाता, फिर आनंद गायब हो जाता। गर्मी लगती है, कितने ठंडी छां मिल जाए, कहिंदा आनंद आ गया, फिर गुरु प्यारे गर्मी लगन लग जाती है जो छां तो परे हो। दुनिया के आनंद है जेड़े थोड़ चिरे होंगे, थोड़ चिरे। ਇਸੇ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ। ਸਾਰੇ ਕਹਿੰਦੇ ਆਨੰਦ ਆ ਗਿਆ, ਰੋਟੀ ਖਾ ਕੇ ਰੱਜ ਕੇ ਬੰਦਾ ਕਹਿੰਦਾ ਆਨੰਦ ਆ ਗਿਆ, ਨੀਂਦ ਲੈ ਕੇ ਬੰਦਾ ਕਹਿੰਦਾ ਆਨੰਦ ਆ ਗਿਆ, ਸਾਰੇ ਕਹਿੰਦੇ ਆਨੰਦ ਆ ਗਿਆ। ਪਰ ਅਸਲੀ ਆਨੰਦ ਕਹਿੰਦੇ ਗੁਰੂ ਤੋਂ ਜਾਣਿਆ ਜਾਂਦਾ, ਗੁਰੂ ਸਮਝਾਉਂਦਾ ਅਸਲੀ ਆਨੰਦ। ਉਹ ਆਨੰਦ ਜਿਹੜਾ ਇੱਕ ਵਾਰੀ ਪੈਦਾ ਹੋ ਜਾਏ ਮੁੜ ਖਤਮ ਨਹੀਂ ਹੁੰਦਾ, ਗੁਰੂ ਪਿਆਰੀ ਮੁੜ ਨਹੀਂ ਮੁੜਦਾ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਨ ਆਨੰਦ ਹੈ ਜੀਓ, ਸਾਡੇ ਮਨ ਚ ਆਨੰਦ ਹੈ ਬਈ, ਕਿਉਂ ਜੀਵਾਂ ਤੇਰਾ ਨਾਹੀ, ਕਿਉਂਕਿ ਹੇ ਪਰਮੇਸ਼ਵਰ ਤੇਰੇ ਨਾਮ ਦੇ ਆਸਰੇ ਜਿਉਂ ਰਹੇ, ਤੇਰੇ ਆਸਰੇ ਜਿਉਂ ਰਹੇ, ਤੇਰੇ ਭਰੋਸੇ ਜਿਉਂ ਰਹੇ। ਪਰ ਸਭ ਤੋਂ ਵੱਡਾ ਭਰੋਸਾ, ਸਭ ਤੋਂ ਵੱਡੀ ਟੇਕ ਅਕਾਲ ਪੁਰਖ ਤੇ ਹੀ ਗੁਰੂ ਪਿਆਰੀਓ ਹੋਣੀ ਚਾਹੀਦੀ ਹੈ, ਪਰਮੇਸ਼ਵਰ ਤੇ, ਅਕਾਲ ਪੁਰਖ ਤੇ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਗੁਰੂ ਪਿਆਰੀਓ, ਅੱਗੇ ਦੱਸਦੇ ਨੇ
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ।
ਹੁਣ ਨਾਮ ਕੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਦੋ ਚੀਜ਼ਾਂ ਦਾ ਜ਼ਿਕਰ ਹੈ ਗੁਰੂ ਪਿਆਰੇ ਇੱਥੇ, ਇੱਕ ਤਾਂ ਜ਼ਿਕਰ ਹੈ ਗੋਬਿੰਦ ਦੇ ਨਾਮ ਦਾ। ਗੋਬਿੰਦ ਕੌਣ ਹੈ? ਗੋਬਿੰਦ ਹੈ ਜਿਹੜਾ ਜਗਤ ਨੂੰ ਪੈਦਾ ਕਰ ਰਿਹਾ, ਤੇ ਜਗਤ ਨੂੰ ਪੈਦਾ ਕੋਈ ਬੰਦਾ ਤਾਂ ਕਰ ਨਹੀਂ ਹੈ, ਇਸ ਕਰਕੇ ਅਕਾਲ ਪੁਰਖ ਦਾ ਨਾਂ ਹੈ ਗੋਬਿੰਦ। ਇੱਕ ਤਾਂ ਗੋਬਿੰਦ ਦਾ ਨਾਮ ਹੈ, ਭਾਵ ਕਰਤਾਰ ਦਾ ਨਾਮ ਹੈ ਜਿਹੜਾ ਜਗਤ ਨੂੰ ਪੈਦਾ ਕਰਦਾ, ਤੇ ਦੂਜਾ ਉਹਦੀ ਸਿਫਤ ਸਲਾਹ ਹੈ, ਦੂਜਾ ਉਹਦਾ ਗੁਣ ਹੈ। ਦੋ ਚੀਜ਼ਾਂ ਦਾ ਜ਼ਿਕਰ ਹੈ ਇੱਥੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਕਤੀ ਚ ਕਹਿੰਦੇ ਨੇ, ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੇ ਗੁਣ ਤੇ ਅਕਾਲ ਪੁਰਖ ਦਾ ਨਾਮ। ਵੈਸੇ ਗੁਰੂ ਪਿਆਰੀਓ ਦੋਨੋਂ ਅਲੱਗ ਅਲੱਗ ਜਿਹੜੇ ਨੇ ਦਿਸਦੇ ਨੇ, ਪਰ ਸੂਖਮ ਤੌਰ ਤੇ ਜੇ ਦੇਖੀਏ ਤੇ ਦੋਵੇਂ ਫਰਕ ਕੋਈ ਨਹੀਂ ਹੈ। ਪਰਮਾਤਮਾ ਦੇ ਗੁਣ ਨਾਮ ਹੈ, ਨਾਮ ਗੁਣ ਹੈ। ਕਹਿੰਦੇ ਇਹ ਹਮੇਸ਼ਾ ਰਹਿਣ ਵਾਲੇ ਨੇ, ਸੱਚੋ ਸਾਚਾ ਨਾਉ। ਸੱਚੋ ਸਾਚਾ ਦਾ ਮਤਲਬ ਹੈ ਹਮੇਸ਼ਾ ਰਹਿਣ ਵਾਲਾ ਸ਼ਬਦ ਹੈ ਨਾ ਗੁਰੂ ਪਿਆਰੇ, ਸੱਚ। ਇਹ ਸੰਸਕ੍ਰਿਤ ਦੇ ਅਸ ਧਾਤੂ ਤੋਂ ਬਣਿਆ, ਜਿਹਦਾ ਅਰਥ ਹੁੰਦਾ ਹੈ ਜਿਹੜਾ ਹਮੇਸ਼ਾ ਰਹਿੰਦਾ ਹੈ, ਜਿਹਦੀ ਹੋਂਦ ਹੈ, ਜਿਹਨੇ ਮਿਟਣਾ ਨਹੀਂ ਹੈ। ਇਸੇ ਕਰਕੇ ਜਗਤ ਨੂੰ ਝੂਠ ਕਿਹਾ, ਪ੍ਰਕਿਰਤੀ ਨੂੰ ਝੂਠ ਕਿਹਾ, ਪੁਰਸ਼ ਨੂੰ ਸੱਤ ਕਿਹਾ। ਪੁਰਸ਼ ਸੱਤ ਹੈ, ਅਕਾਲ ਪੁਰਖ ਸੱਤ ਹੈ, ਪ੍ਰਕਿਰਤੀ ਝੂਠ ਹੈ ਕਿਉਂਕਿ ਬਿਨ ਸੰਹਾਰ, ਬਿਨ ਸੰਹਾਰ ਹੈ। ਗੁਰੂ ਪਿਆਰੀਓ ਕਈ ਵਾਰੀ ਮਨ ਚ ਸਵਾਲ ਪੈਦਾ ਹੁੰਦਾ ਹੈ ਕਿ ਬਹੁਤ ਸਾਰੇ ਧਾਰਮਿਕ ਗ੍ਰੰਥ, ਬਹੁਤ ਸਾਰੇ ਧਾਰਮਿਕ ਸਾਧੂ ਪ੍ਰਵਚਨਾਂ ਚ ਕਹਿੰਦੇ ਹੈ ਕਿ ਜਗਤ ਖਤਮ ਹੋਣਾ, ਪਰ ਦਿਸਦਾ ਤਾਂ ਹੈ ਨਹੀਂ, ਨਾ ਲੱਗਦਾ ਤਾਂ ਝੂਠ ਹੈ। ਕਦੋਂ ਖਤਮ ਹੋ, ਕਿੱਥੇ ਖਤਮ ਹੋ ਜਾਏਗਾ? ਇੱਕ ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰੀਓ, ਜਿਸ ਚੀਜ਼ ਦਾ ਜਨਮ ਹੋਇਆ ਨਾ ਉਹਨੇ ਮੁੱਕਣਾ ਹੈ। ਜੋ ਜਨਮ ਹੈ ਸੋ ਜਨ ਹੋਮੂਆ, ਜੋ ਉਪਜਿਓ ਸੋ ਬਿਨਸ ਹੈ। ਜੇ ਇਹ ਪ੍ਰਿਥਵੀ ਬਣੀ ਹੈ ਨਾ, ਤਾਂ ਵਿਗਿਆਨ ਵੀ ਕਹਿੰਦਾ ਕਿ ਪ੍ਰਿਥਵੀ ਦੀ ਬਣੀ ਹੈ, ਤੇ ਜੇ ਬਣੀ ਹੈ ਤੇ ਇਹਨੇ ਮਿਟਣਾ ਹੀ ਹੈ। ਜੇ ਇਹ ਬਣੀ ਹੈ ਤੇ ਇਹਨੇ ਮਿਟਣਾ ਹੈ, ਬ੍ਰਹਿਮੰਡ ਜੇ ਬਣਿਆ ਹੈ ਤੇ ਇਹਨੇ ਮਿਟਣਾ ਹੈ। ਤੇ ਪ੍ਰਿਥਵੀ ਦੇ ਅੰਦਰ ਜੁਗਾਂ ਜੁਗਾਂ ਤੋਂ ਪਤਾ ਨੀ ਕਿੰਨੇ ਪੈਦਾ ਹੋਏ, ਪਤਾ ਨੀ ਕਿੰਨੇ ਮਰ ਗਏ। ਕੋਈ 100 ਸਾਲ ਜਿਉਂਦਾ ਹੈ, ਕੋਈ 500 ਸਾਲ ਜਿਉਂਦਾ ਹੈ, ਕੋਈ 1000 ਸਾਲ ਜਿਉਂਦਾ ਹੈ। ਅਲੱਗ ਅਲੱਗ ਉਮਰਾਂ ਹੁੰਦੀਆਂ ਨੇ ਨਾ ਜੀਵਾਂ ਦੀਆਂ। ਅੱਜ ਵੀ ਕਿਸੇ ਦੀ 300 ਸਾਲ ਉਮਰ ਹੈ, ਕਿਸੇ ਦੀ 400 ਸਾਲ, ਮਨੁੱਖ ਦੀ 100 ਸਾਲ ਹੀ ਅੱਜ ਦੇ ਦੌਰ ਚ। ਕੋਈ ਇਹੋ ਜਿਹਾ ਜਿਹੜਾ 20 ਸਾਲ ਜਿਉਂਦਾ, ਕੋਈ ਜਾਨਵਰ ਇਹੋ ਜਿਹੇ ਜਿਹੜੇ 15 ਸਾਲ ਜਿਉਂਦੇ ਆ, ਕੋਈ 5 ਸਾਲ ਜਿਉਂਦੇ ਆ। ਆ ਬਾਰਿਸ਼ ਦੇ ਵਿੱਚ ਦੀਵਿਆਂ ਦੇ ਲਾਈਟਾਂ ਦੇ ਅੱਗੇ ਜਿਹੜੇ ਭਮੱਕੜ ਆਉਂਦੇ, ਇਹ 1 ਘੰਟੇ ਚ ਆਪਣੀ ਜ਼ਿੰਦਗੀ ਪੂਰੀ ਕਰ ਲੈਂਦੇ। ਜ਼ਿੰਦਗੀ ਪੈਦਾ ਹੋ ਰਹੀ ਹੈ, ਜ਼ਿੰਦਗੀ ਬਿਣਸ ਰਹੀ ਹੈ। ਸਾਡੇ ਸਰੀਰ ਦੇ ਅੰਦਰ ਪਤਾ ਨੀ ਕਿੰਨੇ ਕੁ ਸੈੱਲ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ, ਪਤਾ ਨੀ ਕਿੰਨੇ ਕੁ ਸੈੱਲ ਬਣ ਰਹੇ ਨੇ, ਪਤਾ ਨੀ ਕਿੰਨੇ ਕੁ ਖਤਮ ਹੋ ਰਹੇ ਨੇ। ਜੋ 10 ਸਾਲ ਪਹਿਲਾਂ ਸਾਡੇ ਸਰੀਰ ਦੇ ਵਿੱਚ ਸੈੱਲ ਸੀ ਉਹ ਅੱਜ ਥੋੜੀ ਹੈ, ਤੇ ਜਿਹੜੇ ਅੱਜ ਹੈ ਉਹ 2 ਸਾਲਾਂ ਨੂੰ ਨਹੀਂ ਹੋਣਗੇ, ਲੇਕਿਨ ਅਸੀਂ ਹੋਵਾਂਗੇ, ਲੇਕਿਨ ਇੱਕ ਦਿਨ ਅਸੀਂ ਵੀ ਜਾਵਾਂਗੇ, ਅਸੀਂ ਵੀ ਤੁਰਨਾ। ਸੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇੱਥੇ ਸੱਚ ਜਿਹੜਾ ਨਾ, ਸੱਚ ਭਾਵ ਜਿਹਦੀ ਹੋਂਦ ਹੈ, ਜਿਹਨੇ ਹਮੇਸ਼ਾ ਰਹਿਣਾ, ਉਹ ਕੇਵਲ ਤੇ ਕੇਵਲ ਨਾਮ ਤੇ ਉਹਦੀ ਸਿਫਤ ਸਲਾਹ। ਵੈਸੇ ਗੁਰ ਪਿਆਰੀ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ 3 ਚੀਜ਼ਾਂ ਨੇ ਜਿਹੜੀਆਂ ਸੱਤ ਹੈ, ਜਿਨ੍ਹਾਂ ਨੇ ਕਦੇ ਮਿਟਣਾ ਨਹੀਂ। ਪਤਾ ਕਿਹੜੀਆਂ? ਇੱਕ ਤਾਂ ਕਹਿੰਦੇ ਖੁਦ ਕਰਤਾਰ ਹੈ, ਅਕਾਲ ਪੁਰਖ ਹੈ। ਇੱਕ ਤਾਂ ਅਕਾਲ ਪੁਰਖ ਹੈ, ਦੂਸਰਾ ਕਹਿੰਦੇ ਅਕਾਲ ਪੁਰਖ ਦਾ ਨਾਮ ਹੈ, ਤੀਸਰਾ ਗੁਰੂ ਹੈ। ਇਹ 3 ਸ਼ਕਤੀਆਂ, 3 ਹਸਤੀਆਂ ਕਦੇ ਨੀ ਖਤਮ ਹੋਣੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਉਹ ਕਹਿੰਦੇ ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਤਿੰਨਾਂ ਚ ਭੇਦ ਵੀ ਕੋਈ ਨੀ, ਅਕਾਲ ਪੁਰਖ ਤੇ ਗੁਰੂ ਚ ਕੋਈ ਭੇਦ ਨੀ, ਗੁਰੂ ਤੇ ਨਾਮ ਚ ਕੋਈ ਭੇਦ ਨੀ, ਨਾਮ ਤੇ ਅਕਾਲ ਪੁਰਖ ਚ ਕੋਈ ਭੇਦ ਨੀ। ਕਿਉਂ ਸਮਝ ਲਓ ਵੀ ਸੂਰਜ ਅਕਾਲ ਪੁਰਖ ਹੈ, ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਇਹ ਗੁਰੂ ਹੈ, ਤੇ ਜਿਹੜੀ ਧੁੱਪ ਹੈ ਨਾਮ ਹੈ, ਜਿਹੜੀ ਧੁੱਪ ਹੈ ਨਾਮ ਹੈ। ਨਾਂ ਤਾਂ ਵੱਖਰੇ ਵੱਖਰੇ ਹੈ ਨਾ, ਇੱਕ ਨੂੰ ਅਸੀਂ ਧੁੱਪ ਕਹਿ ਦਿੰਦੇ ਹਾਂ, ਇੱਕ ਨੂੰ ਅਸੀਂ ਕਿਰਨਾਂ ਕਹਿ ਦਿੰਦੇ ਹਾਂ, ਇੱਕ ਨੂੰ ਅਸੀਂ ਸੂਰਜ ਕਹਿ ਦਿੰਦੇ। ਧੁੱਪ ਜਿਹੜੀ ਹੈ ਉਹ ਕਿਰਨਾਂ ਚ ਸਮਾ ਜਾਂਦੀ ਹੈ, ਕਿਰਨਾਂ ਸੂਰਜ ਚ ਸਮਾ ਜਾਂਦੀਆਂ ਨੇ, ਸੂਰਜ ਚੋ ਕਿਰਨਾਂ ਨਿਕਲਦੀਆਂ ਨੇ, ਕਿਰਨਾਂ ਧੁੱਪ ਬਖੇਰਦੀਆਂ ਨੇ, ਕਿਰਨਾਂ ਧੁੱਪ ਬਖੇਰਦੀਆਂ ਨੇ। ਇਸ ਕਰਕੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਾਮ ਦੀ ਬਾਤ ਪਾਉਂਦੇ ਨੇ, ਕਹਿੰਦੇ ਭਾਈ ਨਾਮ ਸੱਚ ਹੈ, ਉਹਦੇ ਗੁਣ ਸੱਚ ਨੇ, ਇਹ ਪਾਤਸ਼ਾਹ ਜੀ ਬਚਨ ਕਰਦੇ ਨੇ। ਅੱਗੇ ਦੱਸਦੇ ਨੇ,
ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ। ਕਹਿੰਦੇ ਅਸਲ ਚ ਕਹਿੰਦੇ ਜਿਹੜਾ ਗੁਰੂ ਦਾ ਗਿਆਨ ਹੈ ਨਾ, ਜਿਹੜਾ ਗੁਰੂ ਦਾ ਗਿਆਨ ਹੈ, ਇਹ ਸਾਨੂੰ ਦੱਸਦਾ ਕਿ ਅਕਾਲ ਪੁਰਖ ਜਿਹੜਾ ਹੈ ਇੱਕ ਤਾਂ ਅਪਾਰ ਹੈ। ਅਪਾਰ ਦਾ ਮਤਲਬ ਕੀ ਹੁੰਦਾ ਗੁਰ ਪਿਆਰਿਓ? ਅਪਾਰ ਦਾ ਮਤਲਬ ਹੁੰਦਾ ਜਿਹਦਾ ਕੋਈ ਕੰਡਾ ਨਹੀਂ ਹੈ, ਜਿਹਦਾ ਕੋਈ ਪਾਰ ਨਹੀਂ ਹੈ। ਜਿਵੇਂ ਦਰਿਆ ਹੈ, ਦਰਿਆ ਜੇ ਗੁਰ ਪਿਆਰਿਓ ਕਈ ਮੀਲ ਚੌੜਾ, ਤੇ ਦਰਿਆ ਦੇ ਇੱਕ ਕੰਡੇ ਤੇ ਖੜਜ ਗਏ ਤੇ ਦੂਜਾ ਕੰਡਾ ਸਾਨੂੰ ਦਿਖਾਲੀ ਨਹੀਂ ਦਿੰਦਾ, ਤੇ ਅਸੀਂ ਇਹ ਸਮਝ ਲਈਏ ਵੀ ਇਹ ਕੰਡਾ ਦੂਜਾ ਤਾਂ ਹੈ ਹੀ ਨਹੀਂ, ਇਹ ਕੰਡਾ ਹੈ ਦੂਜਾ ਤਾਂ ਹੈ ਨਹੀਂ। ਕਿਉਂ ਹੈ ਨਹੀਂ? ਕਿਉਂਕਿ ਦਿਸਦਾ ਨਹੀਂ ਹੈ, ਤਾਂ ਉਹ ਗਲਤ ਹੈ। ਇੱਕ ਕੰਡਾ ਹੋਣ ਦਾ ਮਤਲਬ ਹੈ ਕਿ ਇਹਦਾ ਦੂਜਾ ਕੰਡਾ ਵੀ ਹੈਗਾ, ਇੱਕ ਕਿਨਾਰਾ ਹੋਣ ਦਾ ਮਤਲਬ ਹੈ ਕਿ ਇਹਦਾ ਦੂਜਾ ਕਿਨਾਰਾ ਵੀ ਹੈਗਾ। ਸਮੁੰਦਰ ਦੇ ਬੀਚ ਤੇ ਖੜ ਕੇ ਆਖੀਏ ਕਿ ਇਹੀ ਕੰਡਾ ਸਮੁੰਦਰ ਦਾ ਦੂਜਾ ਨਹੀਂ ਹੈ, ਨਹੀਂ ਗੁਰੂ ਪਿਆਰਿਓ, ਜੇ ਇਹ ਕੰਡਾ ਤੇ ਦੂਜਾ ਵੀ ਹੈ। ਇੱਕ ਅਕਾਲ ਪੁਰਖ ਹੈ ਜਿਹਦਾ ਨਾ ਉਰਲਾ ਬੰਨਾ ਤੇ ਨਾ ਪਰਲਾ ਬੰਨਾ, ਪਰਮੇਸ਼ਵਰ ਹੈ ਜਿਹਦਾ ਨਾ ਉਰਲਾ ਬੰਨਾ ਨਾ ਪਰਲਾ ਬੰਨਾ, ਤੇ ਜਿਹਦਾ ਉਰਲਾ ਬੰਨਾ ਨਹੀਂ ਹੈ, ਜਿਹਦਾ ਪਰਲਾ ਬੰਨਾ ਨਹੀਂ ਹੈ, ਉਹਨੂੰ ਫਿਰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਅਪਾਰ, ਉਹ ਅਪਾਰ ਹੈ। ਦੂਜਾ ਕਹਿੰਦੇ ਸਿਰਜਣਹਾਰਾ, ਉਹ ਸਿਰਜਣਹਾਰਾ ਵੀ ਕਿਸ ਚੀਜ਼ ਦਾ ਸਿਰਜਣਹਾਰਾ ਬਈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਜਗਤ ਦਾ ਸਿਰਜਣਹਾਰਾ ਹੈ, ਜਿਨ ਸਿਰਜੀ ਤਿਨ ਗੋਈ। ਜਿਸ ਨੇ ਇਸ ਜਗਤ ਨੂੰ, ਇਸ ਸ੍ਰਿਸ਼ਟੀ ਨੂੰ ਸਿਰਜਿਆ, ਉਸੇ ਨੇ ਇਸ ਸ੍ਰਿਸ਼ਟੀ ਨੂੰ ਜਿਹੜਾ ਹੈ ਉਹ ਖਤਮ ਕਰਨਾ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਬਚਨ ਕਰਦੇ ਨੇ। 5 ਚਰਨਾਂ ਦਾ ਲੰਮੇਰਾ ਸ਼ਬਦ ਹੈ ਗੁਰੂ ਪਿਆਰਿਓ, ਜਿਹਦੇ ਵਿੱਚ ਪਾਤਸ਼ਾਹ ਸਾਨੂੰ ਸਮਝਾ ਰਹੇ।
ਪ੍ਰਵਾਨਾ ਆਇਆ ਹੁਕਮ ਪਠਾਇਆ, ਫੇਰ ਨਾ ਸਕੇ ਕੋਈ।
ਇੱਥੇ ਗੁਰੂ ਪਿਆਰਿਓ ਬੜੇ ਪਿਆਰੇ ਬਚਨ ਕਹੇ ਆ ਗੁਰੂ ਨਾਨਕ ਸਾਹਿਬ ਜੀ ਨੇ, ਜਿਹੜੇ ਸੱਤ ਨੇ, ਸੱਤ ਬੋਲ ਨੇ। ਗੁਰੂ ਨਾਨਕ ਸਾਹਿਬ ਦੇ ਸਾਰੇ ਬੋਲ ਹੀ ਸੱਤ ਹੈ, ਪਤਾ ਕੀ ਕਹਿੰਦੇ ਨੇ, ਕਹਿੰਦੇ ਤੁਸੀਂ ਇਹ ਸੰਸਾਰ ਦੇ ਜੀਵੋ ਭੁਲੇਖੇ ਚੋ, ਭੁਲੇਖੇ ਚ ਕਹਿੰਦੇ ਪਰਵਾਣਾ ਆਇਆ ਹੁਕਮ ਪਠਾਇਆ, ਪਠਾਇਆ ਦਾ ਮਤਲਬ ਹੈ ਭੇਜਿਆ। ਜਦੋਂ ਕਹਿੰਦੇ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਵਿੱਚ ਪਰਵਾਣਾ ਭੇਜ ਦਿੱਤਾ ਤੇ ਪਰਵਾਣਾ ਆ ਗਿਆ। ਪਰਵਾਣਾ ਕੀ ਹੈ ਗੁਰੂ ਪਿਆਰੀ? ਚਲਾਣੇ ਦੀ ਚਿੱਠੀ, ਚੱਲ ਭਾਈ ਮਿੱਤਰਾ ਤੁਰ ਇੱਥੋਂ, ਹੁਣ ਬੜੀ ਜ਼ਿੰਦਗੀ ਜਿਉਂਦੀ ਹੈ। ਕਹਿੰਦੇ ਦੁਨੀਆਂ ਦੀ ਕਿਸੇ ਚ ਹਿੰਮਤ ਨਹੀਂ ਹੈ ਕਿ ਉਸ ਪਰਵਾਣੇ ਨੂੰ ਮੋੜ ਦੇ ਵੀ ਮੈਂ ਤਾਂ ਨਹੀਂ ਹਜੇ ਜਾਣਾ, ਚਾਹੇ ਅਰਬਾਂ ਖਰਬਾਂ ਪਤੀ ਹੋਵੇ, ਚਾਹੇ ਸਾਰੀ ਧਰਤੀ ਦਾ ਰਾਜਾ ਕਿਉਂ ਨਾ ਹੋਵੇ। ਇੰਨੀ ਕਿਸੇ ਚ ਹਿੰਮਤ ਨਹੀਂ ਹੈ ਕਿ ਅਕਾਲ ਪੁਰਖ ਦੇ ਭੇਜੇ ਮੌਤ ਦੇ ਪਰਵਾਣੇ ਨੂੰ ਜਿਹੜਾ ਹੈ ਉਹ ਠੁਕਰਾ ਦੇ, ਕਿਸੇ ਚ ਹਿੰਮਤ ਨਹੀਂ। ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੇ ਕੋਈ, ਤੇ ਫੇਰ ਦਾ ਅਰਥ ਹੈ ਮੋੜ, ਕੋਈ ਫੇਰ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ, ਕਿਸੇ ਚ ਇੰਨੀ ਹਿੰਮਤ ਨਹੀਂ ਹੈ ਕਿ ਉਹਦੇ ਪਰਵਾਣੇ ਨੂੰ ਮੋੜ ਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਾ ਬਾਣੀ ਦੇ ਵਿੱਚ ਸਰੀਰ ਦਾ ਤੇ ਆਤਮਾ ਦਾ ਸੰਵਾਦ ਕਰਵਾਉਂਦੇ ਨੇ ਸਾਨੂੰ ਸਮਝਾਉਣ ਲਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇੱਕ ਵਾਰੀ ਪਤਾ ਕੀ ਹੋਇਆ, ਕਹਿੰਦੇ ਸਰੀਰ ਨੂੰ ਪਤਾ ਲੱਗਿਆ ਨਾ ਵੀ ਮੈਂ ਤਾਂ ਉਨਾ ਚਿਰ ਹੀ ਹਾਂ ਜਿੰਨਾ ਚਿਰ ਮੇਰੇ ਅੰਦਰ ਆਤਮਾ ਹੈ, ਤੇ ਜਦੋਂ ਇਹ ਨਿਕਲ ਗਈ ਤੇ ਮੈਨੂੰ ਤਾਂ ਸਾੜ ਦੇਣਾ, ਇਹਨਾਂ ਦਫ਼ਨ ਕਰ ਦੇਣਾ। ਕਹਿੰਦੇ ਸਰੀਰ ਆਤਮਾ ਨੂੰ ਕਹਿੰਦਾ ਇੱਕ ਦਿਨ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੀ ਤਾਂ ਬੁੱਕਤ ਹੀ ਕੋਈ ਨੀ ਰਹਿਣੀ ਜੇ ਨਿਕਲ ਗਈ, ਕਹਿੰਦਾ ਹੇ ਆਤਮਾ ਮੈਨੂੰ ਇੱਕ ਵਚਨ ਦੇ, ਤੂੰ ਮੇਰੇ ਅੰਦਰ ਇੰਨੇ ਸਮੇਂ ਤੋਂ ਰਹਿ ਰਹੀ, ਮੈਨੂੰ ਇੱਕ ਵਚਨ ਦੇ ਕਿ ਕਦੇ ਮੈਨੂੰ ਛੱਡ ਕੇ ਨਹੀਂ ਜਾਏ। ਕਿਉਂ? ਕਿਉਂਕਿ ਤੇਰੇ ਕਰਕੇ ਮੈਂ, ਜੇ ਤੂੰ ਹੈ ਤੇ ਮੈਂ ਚੱਲਦਾ ਫਿਰਦਾ ਖਾਣਾ ਪੀਣਾ ਭੱਜਦਾ ਵਰਤ ਵਰਤਾ ਕਰਦਾ, ਜੇ ਤੂੰ ਨਿਕਲ ਗਈ ਤੇ ਆਹੀ ਸੰਬੰਧੀ ਜਿਹੜੇ ਨੇ ਚੱਕ ਕੇ ਮੋਢਿਆਂ ਤੇ ਮੈਨੂੰ ਸ਼ਮਸ਼ਾਨ ਘਾਟ ਲੈ ਜਾਣਗੇ, ਇਸ ਕਰਕੇ ਮੈਨੂੰ ਵਚਨ ਦੇ ਕਦੇ ਮੈਨੂੰ ਛੱਡ ਕੇ ਨਹੀਂ ਜਾਏਗੀ। ਮਹਾਰਾਜ ਦੀ ਬਾਣੀ ਚ ਬੋਲ ਹੈ ਮਾਰੂ ਰਾਗ ਦੇ ਵਿੱਚ, ਕਹਿੰਦੇ ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਸ ਸਾਹੇ, ਮੈਨੂੰ ਵਚਨ ਦੇ ਛੱਡ ਕੇ ਨਹੀਂ ਜਾਏਗੀ। ਤੇ ਅੱਗੋ ਆਤਮਾ ਪਤਾ ਕੀ ਕਹਿੰਦੀ ਹੈ, ਪਿਰ ਕਹਿਆ ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਨਾ ਵੀ ਨਾ ਮੈਂ ਇਹੋ ਜਿਹਾ ਕੋਈ ਵਾਅਦਾ ਨਹੀਂ ਕਰਨਾ, ਮੈਂ ਤਾਂ ਮਾਲਕ ਦੇ ਹੁਕਮ ਦਾ ਬੱਝਿਆ ਹੋਇਆ। ਆਤਮਾ ਕਹਿੰਦੀ ਹੈ ਮੈਂ ਤਾਂ ਮਾਲਕ ਦੇ ਹੁਕਮ ਦੀ ਬੱਝੀ ਹਾਂ, ਜਦੋਂ ਉਹਦਾ ਹੁਕਮ ਆ ਗਿਆ ਮੈਂ ਤੈਨੂੰ ਛੱਡ ਕੇ ਚਲੇ ਜਾਣਾ, ਮੈਂ ਨੀ ਦੇਖਣਾ ਤੂੰ ਜਵਾਕ ਵਿਆਹੇ ਹੈ ਕਿ ਨਹੀਂ ਵਿਆਹੇ, ਮੈਂ ਨੀ ਦੇਖਣਾ ਤੂੰ ਘਰ ਬਣਾਇਆ ਕਿ ਨਹੀਂ ਬਣਾਇਆ, ਮੈਂ ਨੀ ਦੇਖਣਾ ਤੂੰ ਪੋਤਿਆਂ ਦਾ ਮੂੰਹ ਦੇਖਿਆ ਕਿ ਨਹੀਂ ਦੇਖਿਆ, ਮੈਂ ਨੀ ਦੇਖਣਾ ਤੂੰ ਜਵਾਨੀ ਹੰਢਾਈ ਹੈ ਕਿ ਨਹੀਂ ਹੰਢਾਈ, ਮੈਂ ਨੀ ਦੇਖਣਾ ਕਿ ਤੂੰ ਬਚਪਨ ਨੂੰ ਜਿਉਇਆ ਕਿ ਨਹੀਂ ਜਿਉਇਆ, ਜਦੋਂ ਉਹਦਾ ਹੁਕਮ ਆ ਗਿਆ ਤੂੰ ਉਵੇਂ ਇੱਕ ਮਹੀਨੇ ਦਾ ਤੇ ਤੂੰ ਉਵੇਂ 100 ਸਾਲ ਦਾ, ਮੈਂ ਤੈਨੂੰ ਲੈ ਜਾਣਾ ਚੱਕ ਕੇ। ਤੇ ਹੁੰਦਾ ਵੀ ਇਹੀ ਹੈ ਨਾ, ਆਈ ਆਗਿਆ, ਜਦੋਂ ਆਗਿਆ ਆ ਜਾਂਦੀ ਹੈ ਫਿਰ ਕਹਿੰਦੇ ਸਲਾਹ ਨੀ ਕਰਦੀ, ਕਹਿੰਦੇ ਆਤਮਾ ਨਿਕਲਣ ਲੱਗੀ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਇੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੇ ਕੋਈ, ਕੋਈ ਮੋੜ ਨਹੀਂ ਸਕਦਾ ਗੁਰੂ ਪਿਆਰਿਓ ਮੌਤ ਦੀ ਉਸ ਚਿੱਠੀ ਨੂੰ ਜਿਹੜੀ ਪਰਮਾਤਮਾ ਦੇ ਹੁਕਮ ਚ ਆਈ ਹੁੰਦੀ ਹੈ। ਇਹ ਪਾਤਸ਼ਾਹ ਜੀ ਕਹਿੰਦੇ ਨੇ, ਦੱਸਦੇ ਨੇ
ਆਪੇ ਕਰ ਵੇਖੈ ਸਿਰ ਸੁਰ ਲੇਖੈ, ਆਪੇ ਸੁਰਤ ਬੁਝਾਈ।
ਆਪੇ ਕਰ ਵੇਖੈ, ਆਪ ਹੀ ਉਹ ਜੀਵਾਂ ਨੂੰ ਪੈਦਾ ਕਰਦਾ ਤੇ ਆਪ ਹੀ ਉਹ ਜੀਵਾਂ ਨੂੰ ਪੈਦਾ ਕਰਕੇ ਵੇਖ ਰਿਹਾ। ਸਿਰ ਸਿਰ ਲੇਖੈ, ਆਪ ਹੀ ਜੀਵਾਂ ਦੇ ਸਿਰਾਂ ਦੇ ਉੱਤੇ ਉਹਨਾਂ ਦੇ ਕਰਮਾਂ ਦੇ ਹਿਸਾਬ ਦੇ ਨਾਲ ਅਕਾਲ ਪੁਰਖ ਲੇਖ ਲਿਖ ਰਿਹਾ। ਆਪੇ ਸੁਰਤ ਬੁਝਾਈ, ਤੇ ਆਪ ਹੀ ਕਹਿੰਦੇ ਜੀਵਾਂ ਨੂੰ ਸੁਰਤ ਦੇ ਕੇ, ਸਮਝ ਦੇ ਕੇ ਆਪਣੇ ਆਪੇ ਦਾ ਪ੍ਰਮਾਤਮਾ ਗਿਆਨ ਦਿੰਦਾ ਹੈ, ਸਮਝਾਉਂਦਾ ਹੈ ਆਪਣੇ ਆਪੇ ਦਾ। ਇਹ ਅਕਾਲ ਪੁਰਖ ਹੀ ਕਰ ਰਿਹਾ। ਇਹ ਪਾਤਸ਼ਾਹ ਦੱਸਦੇ ਨੇ
ਨਾਨਕ ਸਾਹਿਬ ਅਗਮ ਅਗੋਚਰ, जीवा सच्ची नाई।
नानक हे धन गुरु नानक देव जी आखो इना सतसंगी जीवा नू के भाई साहब अगम अगोचर। साहब दा मतलब है मालक, ते मालक अकाल पुरख कहंदे ओ अगम अगोचर है। अगम अगोचर दा मतलब हुंदा है ज्ञान इंद्रियां दी पकड़ तो दूर। मालक ज्ञान इंद्रियां दी पकड़ तो दूर है जीवा सच्ची नाई। असी तां हे परमेश्वर जी तेरे नाम दे आसरे जिंदगी जिउने, तेरे नाम दे सहारे जिंदगी जिउने। ये पहले चरण च पातशाह ने समझाया कि दसते ने
तुम सर अवर न कोई आया जाए सी जियो।
तुम सर अवर न कोई, ए भी पंक्ति अकाल पुरख नु संबोधन है धन गुरु नानक देव जी महाराज दी। कहंदे हे अकाल पुरख तुम सर अवर न कोई, तेरे बराबर कोई नहीं है। आया जाई सी जियो, ना कोई आया ना कोई जाया जांदा तेरे हुक्म तो बिना। तेरे वर्गा इस संसार दे विच कोई नहीं है। बाकी जो आया उन्हें जाना है, उन्हें तुरना है। नहीं है तेरा शरीक कोई, नहीं है तेरे बराबर कोई, नहीं है तेरे जिहा कोई। ये तां गुरु नानक देव जी महाराज समझाउंदे ने
हुक्मी होए न बेड़ा परम चुकाए सी जियो।
कहिंदे जिहड़ा नबेड़ा ना, नबेड़ा नबेड़े दा मतलब की हुंदा गुरु प्यारे, नबेड़े दा मतलब हुंदा सुलझ सुलझा। कहिंदा मामला बिगड़ गया सी नबेड़ा करता। कहिंदे जिहड़े नबेड़े हुंदे ना, नबेड़े जीवां दे, ते उहदे हुक्म च हुंदे। हुक्मी होए नबेड़, नबेड़े अकाल पुरख अपने हुक्म च कर दिंदा है। जिहदे नबेड़े हो जांदे आ भरम चुकाए सी जियो, ਉਹਦਾ ਭਰਮ ਚੁਕਾ ਦਿੰਦਾ, ਭਰਮ ਖਤਮ ਹੋ ਜਾਂਦਾ। ਭਰਮ ਭਰਮ ਕੀ ਹੁੰਦਾ ਗੁਰੂ ਪਿਆਰੇ? ਭਰਮ ਦੀ ਪਰਿਭਾਸ਼ਾ ਦੱਸੀ ਹੈ ਗੁਰਬਾਣੀ ਚ। ਕਹਿੰਦੇ ਮਾਧਵੇ ਕਿਆ ਕਹੀ ਹੈ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਭਰਮ ਹੁੰਦਾ ਜਿਹੜੀ ਚੀਜ਼ ਦਿਖਦੀ ਹੈ, ਅਸਲ ਚ ਹੁੰਦੀ ਨਹੀਂ ਹੈ। ਫਿਰ ਦਿਸਦੀ ਕਿਉਂ? ਕਿਉਂਕਿ ਭਰਮ ਹੁੰਦਾ। ਤੇ ਭਰਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਕਾਲ ਪੁਰਖ ਚੁਕਦਾ, ਅਕਾਲ ਪੁਰਖ ਖਤਮ ਕਰਦਾ।
ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮਹਿ ਸਾਚ ਸਮਾਣਾ।
ਗੁਰ ਭਰਮ ਚੁਕਾਏ, ਜਦੋਂ ਅਕਾਲ ਪੁਰਖ ਰਹਿਮਤ ਕਰਦਾ ਨਾ ਗੁਰ ਪਿਆਰੇ, ਉਹ ਗੁਰੂ ਨਾਲ ਜੋੜਦਾ। ਗੁਰੂ ਆਪਣੇ ਉਪਦੇਸ਼ਾਂ, ਆਪਣੀਆਂ ਸਿੱਖਿਆਵਾਂ, ਆਪਣੇ ਬਚਨਾਂ ਦੇ ਨਾਲ ਭਰਮ ਚੁਕਾ ਦਿੰਦਾ। ਜਿਹਦਾ ਭਰਮ ਮੁੱਕ ਜਾਂਦਾ ਗੁਰ ਪਿਆਰੇ, ਉਹ ਨਾ ਕਥੇ ਜਾਣ ਵਾਲੇ ਪਰਮਾਤਮਾ ਦੀ ਸਿਫਤ ਕਰਦਾ, ਉਹਨੂੰ ਆਖਦਾ ਸੱਚ ਮਹਿ ਸਾਚ ਸਮਾਣਾ। ਜੀਵ ਸੱਚ ਨਾਲ ਜੁੜ ਕੇ ਸੱਚ ਚ ਅਭੇਦ ਹੋ ਜਾਂਦਾ, ਸਮਾ ਜਾਂਦਾ।
ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਆਪ ਉਪਾਏ ਆਪ ਸਮਾਏ, ਅਕਾਲ ਪੁਰਖ ਆਪ ਹੀ ਪੈਦਾ ਕਰਦਾ, ਆਪ ਹੀ ਗੁਰ ਪਿਆਰੇ ਜਿਹੜਾ ਹੈ ਉਹ ਸਮੇਟ ਦਿੰਦਾ ਹੈ। ਪਾਤਸ਼ਾਹ ਕਹਿੰਦੇ ਨੇ ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ। ਤੇ ਹੁਕਮ ਨੂੰ ਦੇ ਦੁਆਰਾ ਹੀ ਕਹਿੰਦੇ ਉਸ ਅਕਾਲ ਪੁਰਖ ਨਾਲ ਪਛਾਣ ਪੈਂਦੀ ਹੈ, ਸਾਂਝ ਪੈਂਦੀ ਹੈ। ਉਹਦੇ ਹੁਕਮ ਨੂੰ ਸਮਝੀਏ ਕਹਿੰਦੇ ਉਹਦੇ ਨਾਲ ਸਾਂਝ ਪੈਂਦੀ ਹੈ।
ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ।
ਸੱਚੀ ਵਡਿਆਈ ਗੁਰ ਤੇ ਪਾਈ, ਉਸ ਪਰਮਾਤਮਾ ਦੀ ਜਿਹੜੀ ਸੱਚੀ ਸਿਫਤ ਸਲਾਹ ਹੈ ਨਾ, ਸੱਚੀ ਵਡਿਆਈ ਹੈ, ਉਹ ਗੁਰੂ ਤੋਂ ਪ੍ਰਾਪਤ ਕੀਤੀ ਹੈ। ਤੂੰ ਮਨ ਅੰਤ ਸਖਾਈ, ਹੇ ਅਕਾਲ ਪੁਰਖ ਜੀ ਤੁਸੀਂ ਇਸ ਮਨ ਦੇ ਵਿੱਚ ਅੰਤ ਸਮੇਂ ਮਿੱਤਰ ਹੋ, ਅੰਤ ਸਮੇਂ ਸਖੇ ਹੋ।
ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰਾ ਵਡਿਆਈ।
ਨਾਨਕ ਸਾਹਿਬ ਅਵਰ ਨਾ ਦੂਜਾ, ਹੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਇਹਨਾਂ ਸਤਸੰਗੀ ਜੀਵਾਂ ਨੂੰ ਦੱਸੋ, ਸਾਹਿਬ ਅਵਰ ਨਾ ਦੂਜਾ, ਅਕਾਲ ਪੁਰਖ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਇਸ ਜਗਤ ਵਿੱਚ। ਨਾਮ ਤੇਰਾ ਵਡਿਆਈ, ਹੇ ਅਕਾਲ ਪੁਰਖ ਆ ਜਿਹੜੀਆਂ ਵਡਿਆਈਆਂ ਨੇ ਤੇਰੇ ਨਾਮ ਦੇ ਸਦਕਾ ਹੀ ਹੈ, ਤੇਰੀ ਬੰਦਗੀ ਦੇ ਸਦਕਾ ਹੀ ਹੈ।
ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਦਿਆ ਜੀਓ।
ਤੂੰ ਸੱਚਾ ਸਿਰਜਣਹਾਰ, ਹੇ ਅਕਾਲ ਪੁਰਖ ਜੀ ਤੂੰ ਸੱਚਾ ਸਿਰਜਣਹਾਰ ਹੈ, ਤੂੰ ਅਲੱਖ ਹੈ, ਲੱਖਿਆ ਨਹੀਂ ਜਾ ਸਕਦਾ। ਸਿਰੰਦਿਆ ਜੀਓ, ਸਿਰੰਦੇ ਦਾ ਮਤਲਬ ਵੀ ਸਿਰਜਣਹਾਰ ਹੀ ਹੁੰਦਾ ਹੈ। ਹੇ ਪਰਮੇਸ਼ਵਰ ਜੀ ਤੂੰ ਕਦੇ ਨੀ ਲਖਿਆ ਜਾ ਸਕਦਾ, ਤੂੰ ਜਗਤ ਦੀ ਸਿਰਜਣਾ ਕਰਨ ਵਾਲਾ ਹੈ, ਜਗਤ ਨੂੰ ਸਾਜਣ ਵਾਲਾ ਹੈ।
ਏਕ ਸਾਹਿਬ ਦੇ ਰਾਹ ਵਾਦ ਵਧੰਦਿਆ ਜੀਓ।
ਕਹਿੰਦੇ ਏਕ ਸਾਹਿਬ, ਮਾਲਕ ਇੱਕੋ ਹੀ ਹੈ, ਲੇਕਿਨ ਉਹਨੇ ਦੋ ਰਾਹ ਪੈਦਾ ਕੀਤੇ ਨੇ। ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ, ਦੋ ਰਾਹ ਕਿਹੜੇ ਨੇ ਗੁਰ ਪਿਆਰਿਓ? ਇੱਕ ਧਰਮ ਦਾ, ਇੱਕ ਅਧਰਮ ਦਾ। ਇੱਕ ਉਹ ਧਰਮ ਦਾ ਜਿਹੜਾ ਪਰਮੇਸ਼ਵਰ ਵਾਲੇ ਪਾਸੇ ਜਾਂਦਾ, ਇੱਕ ਉਹ ਅਧਰਮ ਦਾ ਜਿਹੜਾ ਦੁਨੀਆਂ ਚ ਹੀ ਘੁੰਮਦਾ ਘੁੰਮਦਾ ਦੁਨੀਆਂ ਚ ਹੀ ਖਤਮ ਹੋ ਜਾਂਦਾ। ਉਹ ਝਗੜੇ ਸਾਰੇ ਇਸੇ ਗੱਲ ਦੇ ਹੀ ਹੈ ਗੁਰ ਪਿਆਰਿਓ। ਇੱਕ ਰਾਹ ਤੇ ਤੁਰੇ ਜਾਂਦੇ ਨੇ, ਇੱਕ ਦੂਜੇ ਰਾਹ ਤੇ ਤੁਰੇ ਜਾਂਦੇ ਨੇ, ਝਗੜਾ ਇਸੇ ਗੱਲ ਦਾ ਹੀ ਹੈ। ਔਰ ਇਹ ਝਗੜਾ ਵੱਧਦਾ, ਵਾਦ ਵਧੰਦਿਆਂ ਜੀਓ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਵੱਧ ਰਿਹਾ, ਵਾਦ ਵੱਧ ਰਿਹਾ, ਝਗੜਾ। ਧਰਮ ਔਰ ਅਧਰਮ ਦੀ ਲੜਾਈ ਹੈ, ਧਰਮ ਔਰ ਅਧਰਮ ਦੀ ਲੜਾਈ। ਔਰ ਇਹ ਲੜਾਈ ਜਿਹੜੀ ਹੈ ਇਹ ਪਰਮੇਸ਼ਵਰ ਦੇ ਹੁਕਮ ਚ ਹੈ। ਦਵੰਦ ਪੈਦਾ ਕੀਤਾ ਉਸ ਪਰਮਾਤਮਾ ਨੇ ਇਸ ਜਗਤ ਦੇ ਵਿੱਚ, ਇਸ ਜਗਤ ਦੇ ਵਿੱਚ ਦਵੰਦ ਪੈਦਾ ਕੀਤਾ। ਉਹ ਜਗਤ ਨੂੰ ਪੈਦਾ ਕਰਦਾ, ਜਗਤ ਚਲਾ ਰਿਹਾ। ਸਵਾਲ ਪੈਦਾ ਹੁੰਦਾ ਹੈ ਵੀ ਉਹਦੇ ਹੁਕਮ ਚ ਝਗੜੇ ਹੈ ਕਿਉਂ? ਉਹ ਝਗੜੇ ਕਰਵਾ ਕੇ ਖੁਸ਼ ਹੁੰਦਾ? ਅਸੀਂ ਨੀ ਗੁਰਪਿਆਰੀ ਕੁੱਕੜਾਂ ਦੀ ਲੜਾਈ ਕਰਾਉਂਦੇ, ਅਸੀਂ ਨੀ ਸਾਨਾਂ ਦਾ ਭੇੜ ਜਿਹੜਾ ਉਹ ਦੇਖਦੇ, ਅਸੀਂ ਨੀ ਘੋੜਿਆਂ ਨੂੰ ਭਜਾਉਂਦੇ ਇੱਕ ਦੂਸਰੇ ਤੋਂ ਮੋਹਰੇ, ਅਸੀਂ ਨੀ ਪਹਿਲਵਾਨਾਂ ਨੂੰ ਕੁਸ਼ਤੀ ਦੇ ਵਿੱਚ ਅਖਾੜੇ ਦੇ ਵਿੱਚ ਉਤਾਰਦੇ, ਘੁਲਦੇ ਆ ਦੋਵੇਂ, ਖੁਸ਼ ਹੁੰਦੇ ਆ। ਪਰਮੇਸ਼ਵਰਾਂ ਨੇ ਜਗਤ ਰਚਿਆ, ਦਵੰਦ ਪੈਦਾ ਕੀਤਾ, ਔਰ ਦਵੰਦ ਜਿਹੜਾ ਹੈ ਦਵੰਦ ਚੋਂ ਸੰਘਰਸ਼ ਪੈਦਾ ਹੁੰਦਾ, ਤੇ ਸੰਘਰਸ਼ ਜਿਹੜਾ ਹੈ ਉਹ ਜਗਤ ਨੂੰ ਤੋੜ ਰਿਹਾ। ਇਹ ਪ੍ਰਕਿਰਤੀ ਦਾ ਨਿਯਮ ਹੈ, ਪਰਮੇਸ਼ਵਰ ਦੀ ਸਿਰਜੀ ਹੋਈ ਪ੍ਰਕਿਰਤੀ ਦਾ, ਇਹ ਚੱਲਦੇ ਰਹਿਣਾ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ। ਮਸਲਾ ਇਹ ਨਹੀਂ ਹੈ, ਮਸਲਾ ਹੈ ਕਿ ਤੁਸੀਂ ਕਿਸ ਰਾਹ ਤੇ ਹੋ, ਧਰਮ ਦੇ ਜਾਂ ਅਧਰਮ ਦੇ, ਪਰਮੇਸ਼ਵਰ ਵਾਲੇ ਪਾਸੇ ਜਾਣ ਵਾਲੇ ਮਾਰਗ ਤੇ ਹੋ ਜਾਂ ਸੰਸਾਰ ਦੇ ਵਿੱਚ ਘੁੰਮਣ ਵਾਲੇ ਮਾਰਗ ਤੇ ਹੋ, ਮਸਲਾ ਤੇ ਇਸ ਗੱਲ ਦਾ। ਇਹ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ। ਅੱਗੇ ਆਖਦੇ ਨੇ,
ਦੋ ਰਾਹ ਚਲਾਏ ਹੁਕਮ ਸਦਾਏ, ਜਨਮ ਮੂਆ ਸੰਸਾਰਾ।
ਦੋਏ ਰਾਹ ਚਲਾਏ, ਇਹ ਦੋਵੇਂ ਰਾਹ ਪਰਮੇਸ਼ਵਰ ਨੇ ਪੈਦਾ ਕੀਤੇ ਨੇ। ਹੁਕਮ ਸਬਾਏ, ਸਾਰੇ ਉਹਦੇ ਹੁਕਮ ਚ ਨੇ। ਪਾਤਸ਼ਾਹ ਜੀ ਕਹਿੰਦੇ ਨੇ, ਜਨਮ ਮੂਆ ਸੰਸਾਰਾ, ਸੰਸਾਰ ਜੰਮ ਰਿਹਾ, ਸੰਸਾਰ ਮਰ ਰਿਹਾ, ਸੰਸਾਰ ਜੰਮ ਰਿਹਾ, ਸੰਸਾਰ ਮਰ ਰਿਹਾ, ਔਰ ਸੰਸਾਰ ਚੱਲ ਰਿਹਾ ਹੈ।
ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਭਾਰਾ।
ਨਾਮ ਬਿਨਾ ਨਾਹੀ ਕੋ ਬੇਲੀ, ਨਾਮ ਤੋਂ ਬਿਨਾ ਕੋਈ ਮੇਲੀ ਨਹੀਂ ਹੈ। ਜਿੱਥੇ ਪੁੱਤਰ ਕਲੱਤਰ ਕੋਈ ਬੇਲੀ ਨਾਹੀ, ਤਿੱਥੇ ਹਰ ਹਰ ਨਾਮ ਛੜਾਇਆ, ਉੱਥੇ ਨਾਮ ਛੜਾਉਂਦਾ ਨਾ। ਜਿੱਥੇ ਕੋਈ ਪੁੱਤਰ ਕਲੱਤਰ ਇਸਤਰੀ ਸੰਗੀ ਸਾਥੀ ਬੇਲੀ ਨਹੀਂ ਬਣਦਾ, ਇੱਥੇ ਵੀ ਮਹਾਰਾਜ ਕਹਿੰਦੇ ਨੇ ਠੋਕ ਵਜਾ ਕੇ, ਕਹਿੰਦੇ ਐ ਪੁਰਖੋ ਸੁਣ ਲਓ ਇੱਕ ਗੱਲ ਧਿਆਨ ਦੇ ਨਾਲ, ਨਾਮ ਬਿਨਾ ਨਾਹੀ ਕੋ ਬੇਲੀ, ਬਿਖ ਲਾਦੀ ਸਿਰ ਭਾਰਾ। ਬਾਕੀ ਸਾਰੇ ਕਹਿੰਦੇ ਜ਼ਹਿਰ ਲੱਦੀ, ਜ਼ਹਿਰ ਦੇ ਭਾਰ ਲੱਦੀ ਸਿਰ ਤੇ ਤੁਰੇ ਜਾਂਦੇ, ਤੁਰੇ ਜਾਂਦੇ ਜ਼ਹਿਰ ਦੇ ਭਾਰ ਲੱਦੇ ਆ, ਪੰਡਾਂ ਲੱਦੀਆਂ ਜ਼ਹਿਰ ਦੀਆਂ, ਤੁਰੇ ਜਾਂਦੇ ਆ। ਪਰ ਇੱਕ ਗੱਲ ਚੇਤੇ ਰੱਖਿਓ, ਨਾਮ ਤੋਂ ਬਿਨਾਂ ਬੇਲੀ ਕੋਈ ਨੀ, ਤੁਹਾਡਾ ਸਾਥੀ ਕੋਈ ਨੀ ਇਸ ਜਗਤ ਵਿੱਚ।
ਹੁਕਮੀ ਆਇਆ ਹੁਕਮ ਨਾ ਬੁੱਝੈ, ਹੁਕਮ ਸਵਾਰਨ ਹਾਰਾ।
ਕਮਾਲ ਦੀ ਗੱਲ ਹੈ, ਹੁਕਮ ਹੀ ਆਇਆ, ਜੀਵ ਉਹਦੇ ਹੁਕਮ ਚ ਆਇਆ, ਹੁਕਮ ਨੂੰ ਨਹੀਂ ਸਮਝ ਰਿਹਾ, ਹੁਕਮ ਨਾ ਬੁੱਝੈ, ਇਸ ਕਰਕੇ ਖੁਆਰ ਹੋ ਰਿਹਾ। ਹੁਕਮ ਸਵਾਰਨ ਹਾਰਾ, ਤੇ ਉਹ ਆਪਦੇ ਹੁਕਮ ਚ ਜੀਵਾਂ ਨੂੰ ਸਵਾਰਨ ਵਾਲਾ ਹੈ, ਸਾਜਣ ਵਾਲਾ ਹੈ, ਸਵਾਰਨ ਵਾਲਾ ਹੈ, ਸੋਹਣੇ ਬਣਾਉਣ ਵਾਲਾ ਹੈ।
ਨਾਨਕ ਸਾਹਿਬ ਸ਼ਬਦ ਸੁਜਾਪੈ, ਸਾਚਾ ਸਿਰਜਣਹਾਰਾ।
ਨਾਨਕ, ਹੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਸੰਗੀਆਂ ਜੀਵਾਂ ਨੂੰ ਕਹੋ ਕਿ ਸਾਹਿਬ ਸ਼ਬਦ ਸੁਜਾਪੈ, ਜਿਹੜਾ ਜੀਵ ਮਾਲਕ ਨੂੰ ਸ਼ਬਦ ਦੇ ਰਾਹੀਂ ਸਮਝ ਲੈਂਦਾ, ਸਿਆਣ ਲੈਂਦਾ, ਜਾਣ ਲੈਂਦਾ, ਉਹਨੂੰ ਪਤਾ ਲੱਗਦਾ ਕਿ ਇਸ ਜਗਤ ਵਿੱਚ ਕੇਵਲ ਤੇ ਕੇਵਲ ਸਦਾ ਥਿਰ ਰਹਿਣ ਵਾਲਾ ਸੱਚਾ ਸਿਰਜਣਹਾਰਾ, ਉਹ ਸਿਰਜਣਹਾਰ ਆਪ ਹੈ।
ਭਗਤ ਸੋਹਾ ਦਰਬਾਰ, ਸ਼ਬਦ ਸੁਹਾਇਆ ਜੀਓ।
ਭਗਤ ਸੋਹਾ ਹੈ ਦਰਬਾਰ, ਉਹਦੇ ਭਗਤ ਜਿਹੜੇ ਨੇ ਉਹਦੇ ਦਰਬਾਰ ਦੇ ਵਿੱਚ ਸ਼ੋਭਨੀਕ ਹੁੰਦੇ ਨੇ। ਕਿਹੜੇ ਭਗਤ ਸ਼ੋਭਨੀਕ ਹੁੰਦੇ ਨੇ? ਸ਼ਬਦ ਸੁਹਾਇਆ ਜੀਓ, ਉਹ ਜਿਨ੍ਹਾਂ ਨੂੰ ਸ਼ਬਦ ਦੇ ਰਾਹੀਂ ਅਕਾਲ ਪੁਰਖ ਨੇ ਸੋਹਣੇ ਬਣਾਇਆ ਹੈ।
ਬੋਲਾ ਹੈ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ।
ਬੋਲਾ ਹੈ ਅੰਮ੍ਰਿਤ ਬਾਣ, ਜਿਨ੍ਹਾਂ ਭਗਤਾਂ ਨੂੰ ਅਕਾਲ ਪੁਰਖ ਨੇ ਸ਼ਬਦ ਦੇ ਰਾਹੀਂ ਸਵਾਰਿਆ ਹੈ, ਉਹ ਅੰਮ੍ਰਿਤਮਈ ਬਚਨ ਬੋਲਦੇ ਨੇ। ਉਹਨਾਂ ਦੀ ਰਸਨਾ ਜਿਹੜੀ ਹੈ ਉਹ ਅਕਾਲ ਪੁਰਖ ਦੇ ਨਾਮ ਰਸ ਦੇ ਵਿੱਚ ਰਸੀ ਹੁੰਦੀ ਹੈ।
ਰਸਨ ਰਸਾਏ ਨਾਮ ਤਸਾਏ, ਗੁਰ ਕਾ ਸ਼ਬਦ ਵਿਖਾਣੇ।
ਨਾਮ ਤਿਸਾਏ, ਤਿਸਾਏ ਦਾ ਮਤਲਬ ਹੁੰਦਾ ਪਿਆਸੇ, ਉਹ ਨਾਮ ਦੇ ਪਿਆਸੇ ਹੁੰਦੇ ਆ, ਨਾਮ ਦੇ ਪਿਆਸੇ ਹੋਣ ਕਰਕੇ ਉਹਨਾਂ ਦੀ ਰਸ ਉਹ ਨਾਮ ਜਪਦੇ ਆ ਤੇ ਉਹਨਾਂ ਦੀ ਰਸਨਾ ਜਿਹੜੀ ਹੈ ਉਹ ਨਾਮ ਦੇ ਵਿੱਚ ਰਸੀ ਰਹਿੰਦੀ ਹੈ। ਗੁਰ ਕੈ ਸ਼ਬਦ ਵਿਕਾਣੇ, ਗੁਰੂ ਦੇ ਸ਼ਬਦ ਦੇ ਦੁਆਰਾ ਉਹ ਅਕਾਲ ਪੁਰਖ ਦੇ ਅੱਗੇ ਆਪਣੇ ਆਪ ਨੂੰ ਵਿਕਿਆ ਹੋਇਆ ਸਮਝਦੇ ਨੇ। ਕਿਹਦੇ ਅੱਗੇ? ਅਕਾਲ ਪੁਰਖ ਦੇ ਅੱਗੇ। ਤੇ ਜਿਹੜਾ ਵਿਕਿਆ ਹੋਇਆ ਉਹਨਾਂ ਨੂੰ ਕੀ ਕਹਿੰਦੇ? ਉਹਨੂੰ ਕਹਿੰਦੇ ਗੋਲਾ। ਉਹ ਅਕਾਲ ਪੁਰਖ ਦੇ ਆਪਣੇ ਆਪ ਨੂੰ ਗੋਲੇ ਸਮਝਦੇ ਨੇ, ਗੁਲਾਮ ਸਮਝਦੇ ਨੇ। ਇਹ ਪਾਤਸ਼ਾਹ ਦੱਸਦੇ ਨੇ,
ਪਾਰਸ ਪਰਸਿਆ ਪਾਰਸ ਹੋਏ ਜਾ ਤੇਰਾ ਮਨ ਭਾਣੇ,
ਜਾਲ ਤੇਰਾ ਮਨ ਭਾਣੇ। ਹੇ ਅਕਾਲ ਪੁਰਖ ਜੀ, ਜਿਹੜੇ ਤੇਰੇ ਮਨ ਨੂੰ ਭਾ ਜਾਂਦੇ ਆ ਨਾ, ਜਿਹੜੇ ਤੇਰੇ ਮਨ ਨੂੰ ਚੰਗੇ ਲੱਗਣ ਲੱਗ ਜਾਂਦੇ ਆ, ਉਹ ਕਹਿੰਦੇ ਪਾਰਸ ਹੋ ਜਾਂਦੇ। ਕਿਵੇਂ ਪਾਰਸ ਹੋ ਜਾਂਦੇ? ਕਹਿੰਦੇ ਪਾਰਸ ਪਰਸਿਆ ਪਾਰਸ ਹੋਏ, ਬਿਲਕੁਲ ਉਵੇਂ ਜਿਵੇਂ ਪਾਰਸ ਨੂੰ ਛੂ ਕੇ ਪਾਰਸ ਬਣ ਜਾਂਦਾ। ਜੇ ਪਾਰਸ ਨੂੰ ਛੂ ਕੇ ਪਾਰਸ ਬਣ ਜਾਂਦਾ, ਪਾਰਸ ਇੱਕ ਵੱਟੀ ਹੁੰਦੀ ਹੈ ਜਿਹੜੀ ਕਹਿੰਦੇ ਲੋਹੇ ਨੂੰ ਸੋਨੇ ਚ ਤਬਦੀਲ ਕਰ ਦਿੰਦੀ ਹੈ, ਪਰ ਐਸੀ ਵੀ ਕਲਾ ਹੈ ਕਿ ਪਾਰਸ ਹੀ ਪਾਰਸ ਨੂੰ ਪੈਦਾ ਕਰਦਾ। ਕਹਿੰਦੇ ਉਹ ਇਉਂ ਅਕਾਲ ਪੁਰਖ ਜੀ, ਪਾਰਸ ਪਾਰਸ ਕੌਣ ਹੈ? ਅਕਾਲ ਪੁਰਖ। ਉਹ ਤੈਨੂੰ ਮਿਲ ਕੇ ਤੇਰਾ ਰੂਪ ਹੋ ਜਾਂਦੇ ਆ, ਜਿਹੜੇ ਤੇਰੇ ਮਨ ਨੂੰ ਪਾ ਜਾਂਦੇ ਆ।
ਅਮਰਾ ਪਦ ਪਾਇਆ ਆਪ ਦਵਾਇਆ ਵਿਰਲਾ ਗਿਆਨ ਵਿਚਾਰੀ,
ਆਪ ਗਵਾਇਆ। ਜਿਨ੍ਹਾਂ ਨੇ ਆਪਣੇ ਆਪ ਨੂੰ ਗਵਾ ਲਿਆ, ਆਪਣੇ ਆਪ ਨੂੰ ਗਵਾਉਣ ਦਾ ਮਤਲਬ ਕੀ ਹੈ? ਆਪਣੀ ਈਗੋ ਨੂੰ, ਆਪਣੀ ਹਉਮੈ ਨੂੰ ਮਾਰ ਲਿਆ, ਅਮਰਾ ਪਦ ਪਾਇਆ। ਉਹਨਾਂ ਨੇ ਅਮਰਾ ਪਦ ਪਾ ਲਿਆ। ਅਮਰਾ ਪਦ ਕੀ ਹੈ ਗੁਰਪਿਆਰੀਓ? ਉਹ ਪਦਵੀ ਜਿੱਥੇ ਆਤਮਕ ਮੌਤ ਨਹੀਂ ਆਉਂਦੀ ਹੈ, ਆਤਮਕ ਮੌਤ ਨਹੀਂ ਆਉਂਦੀ ਹੈ, ਉਹਨੂੰ ਕਹਿੰਦੇ ਅਮਰਾ ਪਦ। ਅਮਰਾ ਪਦ ਕਹਿ ਲਓ, ਨਿਰਵਾਣ ਪਦ ਕਹਿ ਲਓ, ਮੁਕਤੀ ਕਹਿ ਲਓ, ਮੋਕਸ਼ ਕਹਿ ਲਓ, ਕਹਿੰਦੇ ਉਹ ਪਾ ਲੈਂਦਾ। ਗੁਰ ਕੈ ਪਾਤਸ਼ਾਹ ਕਹਿੰਦੇ ਅਮਰਾ ਪਦ ਪਾਇਆ, ਆਪ ਗਵਾਇਆ ਵਿਰਲਾ ਗਿਆਨ ਵਿਚਾਰੀ। ਪਰ ਐਸਾ ਕਹਿੰਦੇ ਪੁਰਖ ਵਿਰਲਾ ਹੁੰਦਾ ਜਿਹੜਾ ਅਕਾਲ ਪੁਰਖ ਦੇ ਸਿਰਜੇ ਗਿਆਨ ਦੀ ਵਿਚਾਰ ਕਰਦਾ।
ਨਾਨਕ ਭਗਤ ਸੋਹਨ ਦਰ ਸੱਚੈ ਸੱਚੇ ਕੇ ਵਪਾਰੀ,
ਨਾਨਕ ਭਗਤ ਸੋਹਨ ਦਰ ਸੱਚ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਜੀ, ਸਤਸੰਗੀਆਂ ਨੂੰ ਕਹੋ ਕਿ ਜਿਹੜੇ ਭਗਤ ਹੁੰਦੇ ਨੇ ਨਾ ਪਰਮੇਸ਼ਵਰ ਦੇ, ਉਹ ਪਰਮੇਸ਼ਵਰ ਦੇ ਦਰ ਦੇ ਉੱਤੇ ਸੋਭਦੇ ਨੇ। ਸੱਚੇ ਕੇ ਵਪਾਰੀ, ਉਹ ਕੇਵਲ ਸੱਚ ਦੇ ਵਪਾਰੀ ਹੁੰਦੇ ਨੇ। ਤੇ ਸੱਚ ਕੀ ਹੈ? ਨਾਮ। ਉਹ ਨਾਮ ਦੇ ਵਪਾਰੀ ਹੁੰਦੇ ਨੇ, ਨਾਮ ਨੂੰ ਵਣਜਦੇ ਨੇ।
ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ।
ਇੱਕ ਸਵਾਲ ਹੈ ਗੁਰ ਪਿਆਰੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਉਠਾਉਂਦੇ ਨੇ ਇਸ ਪੰਕਤੀ ਚ, ਕਹਿੰਦੇ ਕਿਉਂ ਦਰ ਜਾਏ ਸਾ ਜੀਓ? ਕਿਉਂ ਦਰ ਜਾਏ ਸਾ ਜੀਓ? ਕਹਿੰਦੇ ਕਿਉਂ ਉਹਦੇ ਦਰ ਚ ਜਾਇਆ ਜਾ ਸਕਦਾ? ਕਿਵੇਂ ਉਹਦੇ ਦਰ ਜਾਇਆ ਜਾ ਸਕਦਾ? ਭਾਵ ਉਹਦੇ ਦਰ ਤੇ ਨਹੀਂ ਜਾਇਆ ਜਾ ਸਕਦਾ। ਕਿਉਂ ਮਹਾਰਾਜ? ਕਹਿੰਦੇ ਇਸ ਲਈ ਕਿਉਂਕਿ ਭੂਖ ਪਿਆਸੋ ਆਥ। ਆਥ ਕਿਹਨੂੰ ਕਹਿੰਦੇ ਨੇ? ਆਥ ਕਹਿੰਦੇ ਨੇ ਗੁਰਪਿਆਰੀਓ ਆ ਸੰਸਾਰ ਦੇ ਵਿੱਚ ਜੋ ਪਦਾਰਥ, ਇਹਨੂੰ ਆਥ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਭਾਈ ਇਸ ਕਰਕੇ ਨੀ ਉਸਦੇ ਦਰ ਤੇ ਜਾਇਆ ਜਾ ਸਕਦਾ, ਕਿਉਂਕਿ ਕਹਿੰਦੇ ਮਨ ਦੇ ਵਿੱਚ ਭੁੱਖ ਤੇ ਪਿਆਸ ਹੈ ਪਦਾਰਥ ਦੀ, ਪਦਾਰਥਾਂ ਦੀ ਕਹਿ ਲਓ। ਹੁਣ ਤੁਸੀਂ ਦੱਸੋ, ਭੂਖ ਪਿਆਸੋ ਆਥ ਕਿਉਂ ਦਰ ਜਾਇਸਾ ਜੀਓ? ਤਾਂ ਜਦੋਂ ਮਨ ਦੇ ਵਿੱਚ ਭੁੱਖ ਤੇ ਪਿਆਸ ਹੈ ਦੁਨੀਆਂ ਦੇ ਪਦਾਰਥਾਂ ਦੀ, ਤੇ ਉਹਦੇ ਦਰ ਦੇ ਉੱਤੇ ਕਿਵੇਂ ਜਾਇਆ ਜਾ ਸਕਦਾ? ਉਹਦੇ ਦਰ ਤੇ ਜਾਣ ਦੀ ਤਾਂ ਭੁੱਖ ਹੀ ਹੈ ਨੀ ਗੀ, ਭੁੱਖ ਪਦਾਰਥਾਂ ਦੀ ਹੈ, ਤੇ ਫਿਰ ਪਦਾਰਥ ਹੀ ਮਿਲਣਗੇ ਨਾ। ਜੇ ਨਾਮ ਦੀ ਭੁੱਖ ਹੈ ਤੇ ਨਾਮ ਮਿਲੂਗਾ, ਕਿਉਂਕਿ ਬੰਦੇ ਦੇ ਮਨ ਚ ਜਿਹਦੀ ਭੁੱਖ ਲੱਗਦੀ ਹੈ ਨਾ ਉਹਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ, ਤੇ ਜਿਹਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਉਹਨੂੰ ਮਿਲ ਜਾਂਦਾ। ਜੇ ਗੁਰਪਿਆਰੀ ਉਹ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਭੁੱਖ ਹੈ, ਪਦਾਰਥ ਪ੍ਰਾਪਤ ਕਰਨ ਦਾ ਯਤਨ ਕਰਦਾ, ਦੇਰ ਸਵੇਰ ਪਦਾਰਥ ਮਿਲ ਜਾਂਦੇ ਨੇ। ਪ੍ਰਕਿਰਤੀ ਦਾ ਨਿਯਮ ਹੈ, ਤੁਸੀਂ ਜਿਸ ਚੀਜ਼ ਨੂੰ ਹਾਸਲ ਕਰਨ ਦੀ ਸੋਚ ਰੱਖੋਗੇ ਉਹ ਤੁਹਾਨੂੰ ਮਿਲ ਜਾਏਗੀ। ਸਾਰਾ ਦਿਨ ਜੇ ਤੁਸੀਂ ਗੁਰਪਿਆਰੀਓ ਮਾੜੇ ਵਿਚਾਰ ਮਾੜੇ ਵਿਕਾਰ ਆਪਣੇ ਮੂੰਹੋਂ ਬੋਲਦੇ ਰਹੋਗੇ, ਆਪਣੇ ਕੰਨੀ ਸੁਣਦੇ ਰਹੋਗੇ, ਤੇ ਉਹ ਚੀਜ਼ ਤੁਹਾਨੂੰ ਮਿਲੀ ਜਾਏਗੀ ਨਿਯਮ ਹੈ ਪ੍ਰਕਿਰਤੀ ਦਾ। ਤੇ ਜੇ ਤੁਹਾਨੂੰ ਭੁੱਖ ਪਿਆਸ ਨਾਮ ਦੀ ਲੱਗੀ ਹੈ ਤੇ ਨਾਮ ਮਿਲੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ? ਫਿਰ ਦਰ ਤੇ ਕਿਵੇਂ ਜਾਇਆ ਜਾ ਸਕਦਾ? ਭਾਵ ਨਹੀਂ ਜਾਇਆ ਜਾ ਸਕਦਾ।
ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾ ਜੀਓ।
ਫਿਰ ਕਹਿੰਦੇ ਮਹਾਰਾਜ ਕੀ ਕਰੀਏ? ਭੁੱਖ ਤਾਂ ਸਾਨੂੰ ਵੀ ਹੈ ਪਦਾਰਥਾਂ ਦੀ, ਤੁਸੀਂ ਕਹਿੰਦੇ ਜਿਹਨੂੰ ਪਦਾਰਥਾਂ ਦੀ ਭੁੱਖ ਹੈ ਉਹ ਉਹਦੇ ਮਾਲਕ ਦੇ ਦਰ ਤੇ ਜਾ ਹੀ ਨਹੀਂ ਸਕਦਾ, ਫਿਰ ਹੁਣ ਅਸੀਂ ਕੀ ਕਰੀਏ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਘਬਰਾਓ ਨਾ, ਸਤਿਗੁਰ ਪੁੱਛੋ ਜਾਏ, ਗੁਰਦੁਆਰੇ ਚਲੇ ਜਾਓ, ਸਤਿਗੁਰੂ ਨੂੰ ਪੁੱਛੋ ਜਾ, ਸਤਿਗੁਰੂ ਨੂੰ ਪੁੱਛੋ ਜਾ ਕੇ ਕੀ ਪੁੱਛੀਏ? ਆਹੀ ਵੀ ਮਹਾਰਾਜ ਅਸੀਂ ਤਾਂ ਅਕਾਲ ਪੁਰਖ ਦੇ ਦਰ ਤੇ ਜਾਣਾ ਤੇ ਭੁੱਖ ਸਾਡੇ ਅੰਦਰ ਪਦਾਰਥਾਂ ਦੀ ਹੈ, ਪਿਆਸ ਸਾਡੇ ਅੰਦਰ ਪਦਾਰਥਾਂ ਦੀ ਹੈ, ਅਸੀਂ ਤਾਂ ਪਹੁੰਚ ਹੀ ਨਹੀਂ ਸਕਦੇ, ਕਿਵੇਂ ਪਹੁੰਚਾਂਗੇ ਮਹਾਰਾਜ? ਸਤਿਗੁਰੂ ਨੂੰ ਪੁੱਛੋ, ਕਹਿੰਦੇ ਜਾ ਕੇ ਭਾਈ ਸਤਿਗੁਰ ਪੁੱਛੋ ਜਾਏ, ਤੇ ਜਦੋਂ ਸਤਿਗੁਰੂ ਨੂੰ ਜਾ ਕੇ ਪੁੱਛੋਗੇ ਨਾ ਤੇ ਫਿਰ ਸਤਿਗੁਰੂ ਕਹੇਗਾ ਨਾਮ ਧਿਆਏ ਸਾਂਝੀਓ, ਨਾਮ ਨੂੰ ਧਿਆਓ, ਉਹਦਾ ਨਾਮ ਲੈਣਾ ਸ਼ੁਰੂ ਕਰੋ। ਜਦੋਂ ਨਾਮ ਲੈਣਾ ਸ਼ੁਰੂ ਕਰੋਗੇ ਨਾ, ਨਾਮ ਦੀ ਭੁੱਖ ਵੀ ਆਪੇ ਪੈਦਾ ਹੋ, ਨਾਮ ਦੀ ਭੁੱਖ ਵੀ ਆਪੇ ਆਪ ਪੈਦਾ ਹੋ ਜਾਏ। ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਸ਼ੁਰੂ ਕਰ ਦਿਆਂਗੇ ਨਾ, ਗੁਰ ਪਿਆਰੇ ਉਹ ਅੱਠੇ ਪੈਰ ਯਾਦ ਕਰਦੇ ਰਹਾਂਗੇ, ਉਹ ਸਾਡੇ ਅੰਦਰ ਪਣਪਣੀ ਸ਼ੁਰੂ ਹੋ ਜਾਂਦੀ। ਤੁਸੀਂ ਸਾਰਾ ਦਿਨ ਕਾਮ ਨੂੰ ਯਾਦ ਕਰਦੇ ਰਹੋ, ਕਾਮ ਪਣਪਜੇਗਾ, ਤੁਸੀਂ ਸਾਰਾ ਅੰਦਰ ਕ੍ਰੋਧ ਨੂੰ ਯਾਦ ਕਰਦੇ ਰਹੋ, ਕ੍ਰੋਧ ਪੈਦਾ ਹੋ ਜਾਏਗਾ, ਤੁਸੀਂ ਲੋਭ ਨੂੰ ਪਣਪਦੇ ਰਹੋ, ਲੋਭ ਪੈਦਾ ਹੋ ਜਾਏਗਾ, ਮੋਹ ਨੂੰ ਪਣਪਦੇ ਰਹੋ, ਮੋਹ ਪੈਦਾ ਹੋ ਜਾਏਗਾ, ਹੰਕਾਰ ਨੂੰ ਪਣਪਦੇ ਰਹੋ, ਹੰਕਾਰ ਪੈਦਾ ਹੋ ਜਾਏਗਾ, ਤੁਸੀਂ ਨਾਮ ਨੂੰ ਪਣਪੋਗੇ, ਨਾਮ ਪੈਦਾ ਹੋ ਜਾਏਗਾ। ਇਹ ਨਿਯਮ ਹੈ ਪਰਮੇਸ਼ਵਰ ਦੀ ਸਾਜੀ ਹੋਈ ਇਸ ਪ੍ਰਕਿਰਤੀ ਦਾ। ਜਿਹੜੀ ਚੀਜ਼ ਨੂੰ ਤੁਸੀਂ ਵਾਰ ਵਾਰ ਯਾਦ ਕਰੋਗੇ ਨਾ, ਉਹ ਚੀਜ਼ ਉਹਨਾਂ ਤੁਹਾਡੇ ਕਰੀਬ ਆਉਣਾ ਸ਼ੁਰੂ ਕਰ ਦੇਗੀ, ਉਹਨਾਂ ਤੁਹਾਡੇ ਕਰੀਬ ਆਉਣਾ ਸ਼ੁਰੂ ਕਰ ਦੇਗੀ। ਜੋ ਦੁਨੀਆਂ ਦੀ ਕੋਈ ਚੀਜ਼ ਹੈ ਅਜਮਾ ਕੇ ਦੇਖ ਲਓ, ਕੋਈ ਚੀਜ਼ ਹੈ ਸੰਸਾਰ ਦੀ ਜਿਹਨੂੰ ਤੁਸੀਂ ਵਾਰ ਵਾਰ ਦੁਹਰਾਓਗੇ ਉਹ ਤੁਹਾਡੇ ਕਰੀਬ ਆਏਗੀ, ਜਿਹਨੂੰ ਵਾਰ ਵਾਰ ਆਪਣੀਆਂ ਸਿਮਰਤੀਆਂ ਦਾ ਹਿੱਸਾ ਬਣਾਓਗੇ ਉਹ ਤੁਹਾਡੇ ਕਰੀਬ ਆਏਗੀ, ਜਿਹਨੂੰ ਤੁਸੀਂ ਆਪਣੀਆਂ ਸਿਮਰਤੀਆਂ ਚੋਂ ਬਾਹਰ ਕੱਢੋਗੇ, ਜਿਹਨੂੰ ਭੁਲਾਓਗੇ ਉਹ ਤੁਹਾਡੇ ਤੋਂ ਦੂਰ ਜਾਏਗੀ। ਤੁਸੀਂ ਰਿਸ਼ਤੇ ਦੇਖ ਲਓ, ਜੇ ਵਾਰ ਵਾਰ ਅਸੀਂ ਪੁੱਤ ਨੂੰ ਚੇਤੇ ਕਰਦੇ ਹਾਂ, ਨੇੜੇ ਸਨੇਹ ਹੈ, ਮੁਹੱਬਤ ਹੈ, ਸਰੀਰਕ ਤੌਰ ਤੇ ਭਾਵੇਂ ਦੂਰ ਹੋਵੇ, ਤੁਸੀਂ ਨਾ ਲੈਣਾ ਬੰਦ ਕਰ ਦਿਓ, ਦੂਰ ਹੋ ਜਾਏਗਾ ਤੁਹਾਡੇ ਤੋਂ, ਤੁਹਾਡੇ ਤੋਂ ਦੂਰ ਹੋ ਜਾਏਗਾ। ਮਿੱਤਰ ਇਸ ਕਰਕੇ ਨੇੜੇ ਰਹਿੰਦੇ ਹੈ ਕਿਉਂਕਿ ਮਿੱਤਰਾਂ ਦਾ ਨਾਮ ਜ਼ੁਬਾਨ ਤੇ ਰਹਿੰਦਾ, ਦੁਸ਼ਮਣ ਵੀ ਇਸ ਕਰਕੇ ਨੇੜੇ ਰਹਿੰਦੇ ਕਿਉਂਕਿ ਦੁਸ਼ਮਣਾਂ ਦਾ ਨਾਮ ਵੀ ਜ਼ੁਬਾਨ ਤੇ ਰਹਿੰਦਾ। ਤੁਸੀਂ ਨਾਮ ਭੁੱਲ ਜਾਓ, ਦੁਸ਼ਮਣ ਖਤਮ ਹੋ ਜਾਣ, ਨਾਮ ਵਿਸਾਰ ਦਿਓ, ਨਾ ਲੈਣਾ ਬੰਦ ਕਰ ਦਿਓ, ਹੈ ਹੀ ਕੋਈ ਨਹੀਂ, ਖਤਮ ਹੋ ਜਾਏਗਾ ਸਭ ਕੁਝ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤਿਗੁਰ ਪੁੱਛੋ ਜਾਏ, ਨਾਮ ਤੇ ਆਏ ਸਾ ਜੀ, ਸਤਿਗੁਰੂ ਨੂੰ ਪੁੱਛੋ ਜਾ ਕੇ, ਉਹ ਕਹਿੰਦੇ ਨਾਮ ਤੇ ਆਓ, ਭਾਈ ਨਾਮ ਨੂੰ ਚੇਤੇ ਕਰੋ, ਨਾਮ ਨੂੰ ਯਾਦ ਕਰੋ।
ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ,
ਸੱਚ ਨਾਮ ਤੇ ਆਈ ਅਸੀਂ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮ ਨੂੰ ਧਿਆਉਂਦੇ ਹਾਂ। ਕੌਣ ਕਹਿ ਰਿਹਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਸੱਚ ਨਾਮ ਤੇ ਆਈ ਅਸੀਂ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮ ਨੂੰ ਧਿਆਉਂਦੇ ਹਾਂ। ਸਾਚ ਚਵਾਈ, ਚਵਾਈ ਚਵਾਂ ਦੇ ਚਵਾਈ ਦਾ ਮਤਲਬ ਬੋਲਣਾ ਹੀ ਹੁੰਦਾ, ਅਸੀਂ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਨੂੰ ਬੋਲਦੇ ਹਾਂ। ਗੁਰਮੁਖ ਸਾਚ ਪਛਾਣਾ, ਗੁਰੂ ਦੇ ਸਨਮੁਖ ਹੋਇਆ ਸੱਚ ਨੂੰ ਪਛਾਣਿਆ ਹੈ, ਗੁਰੂ ਦੇ ਸਨਮੁਖ ਹੋਇਆ ਸੱਚ ਦੀ ਪਛਾਣ ਪੈਂਦੀ ਹੈ। ਤੇ ਸੱਚ ਕੀ ਹੈ? ਅਕਾਲ ਪੁਰਖ।
ਦੀਨਾ ਨਾਥ ਦਿਆਲ ਨਿਰੰਜਨ ਅਨਦਿਨ ਨਾਮ ਵਖਾਣਾ,
ਅਕਾਲ ਪੁਰਖ ਪਰਮੇਸ਼ਵਰ ਦੇ ਨਾਵਾਂ ਦਾ ਜ਼ਿਕਰ ਹੈ। ਗੁਰੂ ਪਿਆਰੀ ਇਸ ਪੰਕਤੀ ਚ ਕਿੰਨੇ ਨਾਵਾਂ ਦਾ ਜ਼ਿਕਰ ਹੈ? ਤਿੰਨ ਨਾਵਾਂ ਦਾ ਜ਼ਿਕਰ ਹੈ। ਕਿਹੜੇ ਕਿਹੜੇ ਨਾਵਾਂ ਦਾ ਜ਼ਿਕਰ ਹੈ? ਦੀਨਾਨਾਥ, ਦੀਨਾਨਾਥ ਦਾ ਮਤਲਬ ਕੀ ਹੁੰਦਾ ਗੁਰੂ ਪਿਆਰੀ? ਨਾਥ ਦਾ ਮਤਲਬ ਹੁੰਦਾ ਮਾਲਕ, ਦੀਨਾਨਾਥ ਦਾ ਮਤਲਬ ਹੈ ਦੀਨਾਂ ਦਾ ਮਾਲਕ। ਦੀਨ ਕੌਣ ਹੁੰਦਾ? ਦੀਨ ਦੇ ਦੋ ਅਰਥ ਨੇ ਗੁਰੂ ਪਿਆਰਿਓ। ਸਾਮੀ ਧਰਮਾਂ ਦੇ ਵਿੱਚ ਦੀਨ ਦਾ ਅਰਥ ਹੁੰਦਾ ਹੈ ਧਰਮ, ਮਜ਼ਹਬ, ਤੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਦੀਨ ਦਾ ਅਰਥ ਹੁੰਦਾ ਆਜ਼ਿਜ਼, ਨਿਮਾਣਾ, ਵਿਚਾਰਾ, ਗਰੀਬ। ਦੋਵੇਂ ਅਰਥ ਸ਼ਬਦ ਬਾਣੀ ਚ ਵਰਤੇ ਨੇ। ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਉੱਥੇ ਦੀਨ ਦਾ ਅਰਥ ਮਜ਼ਹਬ ਹੈ। ਦੀਨਾਨਾਥ ਨਿਮਾਣੇ, ਨਿਮਾਣਿਆਂ ਦਾ ਮਾਲਕ, ਨਿਮਾਣਿਆਂ ਦਾ ਮਾਨ ਕਹਿ ਲਓ। ਦੂਜਾ ਸ਼ਬਦ ਹੈ ਦਯਾਲ, ਦਯਾਲ ਦਾ ਮਤਲਬ ਹੁੰਦਾ ਦਇਆ ਦਾ ਘਰ। ਤੀਜਾ ਸ਼ਬਦ ਹੈ ਨਿਰੰਜਨ, ਨਿਰੰਜਨ ਦਾ ਅਰਥ ਹੁੰਦਾ ਮਾਇਆ ਤੋਂ ਨਿਰਲੇਪ। ਕਹਿੰਦੇ ਦੀਨਾਨਾਥ, ਦਯਾਲ, ਨਿਰੰਜਨ, ਅਣਦਿਨ ਨਾਮ ਵਖਾਣਾ। ਹੇ ਅਕਾਲ ਪੁਰਖ ਜੀ, ਰਹਿਮਤ ਕਰਿਓ, ਹੇ ਦੀਨਾਨਾਥ, ਹੇ ਦਯਾਲ ਪਿਤਾ ਜੀ, ਹੇ ਨਿਰੰਜਨ ਅਕਾਲ ਪੁਰਖ ਜੀ, ਕਿਰਪਾ ਕਰਿਓ। ਕਦੀ ਕਿਰਪਾ ਕਰਿਓ? ਕਹਿੰਦੇ ਅਣਦਿਨ ਨਾਮ ਵਖਾਣਾ। ਅਣਦਿਨ ਦਾ ਮਤਲਬ ਹੈ ਹਰ ਰੋਜ਼, ਅਸੀਂ ਹਰ ਰੋਜ਼ ਨਾਮ ਦਾ ਵਖਿਆਨ ਕਰੀਏ।
ਕਰਨੀ ਕਾਰ ਤੁਰਹੋ ਫੁਰਮਾਈ, आप मुआ मन मारी
करनी कार धुरो फरमाई। जेड़ी करनी दी कार धुरो अकाल पुरख ने फरमाई है वो जीव कर रहा है। जेड़ी करनी दी कार अकाल पुरख ने धुरो फरमाई है वो कर रहा है। अपने किते कर्मा दे जेड़े है ना मुताबक वो जीव लग्या होया। कोई बंदगी कोई भजन कोई सिफत सलाह दे रस्ते पे है कोई निंदा चुगली दे रस्ते पे है कोई किसे ले कतल होने वास्ते तैयार है मरन लई तैयार है कोई आपदे लई किसे नु मारन वास्ते तैयार है। ये संसार है गुरु प्यारे जगत है संसार। जगत का भेद बड़ा गहरा है। अकाल पुरख परमेश्वर बड़ा बेअंत है कहिंदे करणी कार धुरो फरमाई आप मुआ मन मारी। वो जीव जिन्हें अपने मन नु मार लिया वो आप जगत दे इन्ना विकारां वल्लों मर गया। गुरु कौन मर गया जगत दे विकारां वल्लों जगत वाले पास्यों कौन मर गया कौन खत्म हो गया जिन्हें अपना मन मार लिया। मन मारिया किस वल्लों है मन मारिया विकारां वाले पास्यों जिन्हें विकारां वाले पास्यों मन नु मार लिया विकारां वाले पास्यों मन नु मार लिया। ये बड़ा जरूरी है। मन मर जाए ना फिर गुरु प्यारे जीव बच जाता है। जिम्मे आप कहने कोई आप किसी के घर जाने कोई अपनी वस्तु जरा कोई अपने अगे रखता है कि आ खाओ जी असि कहने नहीं जी असि नहीं खानी बढ़िया बहुत है चंगी बहुत है सेहतमंद बहुत है सेहतमंद तो बहुत है बस ये खान में ना मेरा मन नहीं करता जी मन मरिया होया है। जो मन मर जाए ना गुरु प्यारे विकारा वाले पास्यों फिर जिन्ना मर्जी कोई कही जावे भी आ लैला बंदा पासे नहीं जांदा जो नशा ही है। जो मन मर्जे तो नफरत पैदा हो जाती है तो जो नफरत पैदा हो जाती है बंदा मुंह नहीं करता उस पासे नू। जिन्ना मर्जी कोई पलोस पलोस के प्यार प्यार के आखे भी चल एक गिलास पी ला दो गिलास पी ला अद्धा गिलास पी ला बंदा गुरु प्यारियो सवाल ही नहीं पैदा होंदा कि गिलास चुक जो कहना नहीं मेरा मन मरिया होया। धन गुरु नानक देव जी महाराज कहिंदे इउं जगत दे विकारां वाले पास्यों अपने मन नूं मारना है। जिन्हें मन मार लिया उह समझ लो गुरु प्यारे जगत दे वाले पास्यों मर गया ते अकाल पुरख वाले पासे जिहड़ा है उह जिंदा हो गया। इह पातशाह दसदे ने
नानक नाम महारस मीठा कृष्णा नाम निवारी।
नानक हे धन गुरु नानक साहिब जी इन्हां सतसंगी जीवां नूं कहो कि नाम महारस मीठा। जिहड़ा नाम है ना नाम नाम दा महारस है कहिंदे मिठा बहुत है। इह किन्ना क मिठा है किन्ना क मिठा है गुरु प्यारियो। शेख फरीद जी दा जीवन पढ़दे हां ना शेख फरीद जी दे जीवन दे विच कथा आउंदी है कि उन्हां दी मां ने फरीद जी नूं कहना पुत्र बंदगी करिया करो। कहिंदा अल्लाह की देगा जे बंदगी करांगे ते उन्होंने कहना अल्लाह शक्कर देगा। ते जदों मसला विछा के उन्होंने बंदगी करनी ते मां ने चुप करके कौली दे विच शक्कर पा के रख देनी खा लैनी शक्कर। बंदगी करदिआं करदिआं बंदगी चो रस आउण लग पिया बंदगी मिठी लगन लग पई ते जदों बंदगी मिठी लगन लग पई ना फिर उन्होंने कह दिता फरीदा शक्कर खंड निवात गुड़ माख्यो माझा दुध सबे वस्तु मिठिया। कहने सारिया वस्तुआ मिठिया ने शक्कर भी मिठी है गन्ने का रस भी मिठा है दुध भी मिठा है मिश्री भी मिठी है सब मिठा है पर कहने रब ना पूजन तुद वाहिगुरु तेरी बंदगी दे मुकाबले मिठा नहीं है तेरी भगती दे मुकाबले मिठा नहीं है तेरी बंदगी दे मुकाबले मिठा नहीं है। इस करके धन गुरु नानक देव जी महाराज कहते नानक नाम महारस मिठा इन्ना मिठा इन्ना मिठा है कि जिहड़ा चख लैंदा कहिंदे तृष्णा नाम निवारी। नाम दे राही उहदी तृष्णा कहिंदे दूर हो जांदी है तृष्णा जिहड़ी उहदी मिट जांदी है खत्म हो जांदी है तृष्णा बुझै हर कै नाम। इह भी महाराज दी बाणी च उलेख है बाणी च जिक्र है। इह धन गुरु नानक देव जी महाराज ने गुरु प्यारे इत्थे सानूं समझाया। इहदे नाल ही निश्चित कीता समां हो चुक्किआ आपां समाप्ति करदे हां। बाणी बहुत अगम अगाध बोध है विचार दियां भुल्लां हो जांदियां ने संगत सतगुरु जी बख्शन जोग है खिमां दे जाचक हां। आओ सारे रल मिल के आखरियां पंगतियां पढ़िए ते समाप्ति।
करनी कार तुरो फरमाई आप मुआ मन मारी नानक नाम मारस मीठा कृष्णा नाम निवारी वाहिगुरु जी का खालसा वाहिगुरु जी की फतेह।